ਅਨਾਸਰੀ ਮਹੱਲਾ ਪੰਜਵਾ। ਪਾਣੀ ਪੱਖਾ ਪੀਸੋਂ ਸੰਤ ਆਗੈ, ਗੁਣ ਗੋਬਿੰਦ ਜਸ ਗਾਈ। ਸਾਸ ਸਾਸ ਮਨ ਨਾਮ ਸੰਹਾਰੈ, ਜੋ ਵਿਸਰਾਮ ਨਿਧ ਪਾਈ। ਪਾਣੀ ਪੱਖਾ ਪੀਸੋਂ ਸੰਤ ਆਗੈ, ਗੁਣ ਗੋਬਿੰਦ ਜਸ ਗਾਈ। ਸਾਸ ਸਾਸ ਮਨ ਨਾਮ ਸੰਹਾਰੈ, ਇਹੋ ਵਿਸਰਾਮ ਨਿਧ ਪਾਈ। ਤੁਮ ਕਰੋ ਦਇਆ ਮੇਰੇ ਸਾਈਂ, ਐਸੀ ਮਤ ਦੀਜੈ ਮੇਰੇ ਠਾਕਰ, ਸਦਾ ਸਦਾ ਤੁਧ ਧਿਆਈ ਰਹਾਉ। ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ, ਬਿਨ ਸਜਾਏ ਪਰਮਾਈ। ਆਨੰਦ ਰੂਪ ਰਵਿਓ ਸਭ ਮੱਧੇ, ਜਤ ਕਤ ਪੇਖੋ ਜਾਈ। ਤੁਮ ਦਇਆਲ ਕਿਰਪਾਲ ਕਿਰਪਾ ਨਿਧ, ਪਤਤ ਪਾਵਨ ਗੋਸਾਈ। ਕੋਟ ਸੂਖ ਆਨੰਦ ਰਾਜ ਪਾਏ, ਮੁਖ ਤੇ ਨਿਮੁਖ ਬੁਲਾਈ। ਜਾਪ ਤਾਪ ਭਗਤ ਸਾ ਪੂਰੀ, ਜੋ ਪ੍ਰਭ ਕੈ ਮਨ ਭਾਈ। ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ। ਜਾਪ ਤਾਪ ਭਗਤ ਸਾ ਪੂਰੀ, ਜੋ ਪ੍ਰਭ ਕੈ ਮਨ ਭਾਈ। ਨਾਮ ਜਪ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਗੁਰਮੁਖ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਅਪਾਰ ਬਖਸ਼ਿਸ਼ ਦਾ ਸਦਕਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਤੋਂ ਬਰੋਸਾਏ ਹੋਏ ਮਹਾਨ ਗੁਰਸਿੱਖ ਬਾਬਾ ਸੰਘ ਜੀ, ਜੋ ਉਹਨਾਂ ਦੀ ਯਾਦ ਵਿੱਚ ਉਸ ਨਗਰ ਔਰ ਇਲਾਕੇ ਦੀ ਸੰਗਤ ਨੇ ਇਹ ਅਸਥਾਨ ਸਥਾਪਿਤ ਕੀਤਾ ਹੈ। ਇਸ ਅਸਥਾਨ 'ਤੇ ਗੁਰੂ ਕੇ ਕੀਰਤਨੀਆਂ ਪਾਸੋਂ ਬੜੇ ਪਿਆਰ ਦੇ ਸਹਿਤ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸ਼ਰਵਣ ਕੀਤਾ। ਉਪਰੰਤ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਸ਼ਬਦ ਦੀ ਵਿਚਾਰ ਸਰਵਣ ਕਰਨ ਵਾਸਤੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। ਬਾਣੀ ਜਿਸ ਬਾਣੀ ਨੂੰ ਨਮਸਕਾਰ ਕਰਨ ਤੋਂ ਕਿਤਨਾ ਵੱਡਾ ਪੁੰਨ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਉਣ ਦਾ। ਫਿਰ ਇਸ ਬਾਣੀ ਦਾ ਪ੍ਰਕਾਸ਼ ਸੁੱਖ ਆਸਣ ਦੀ ਸੇਵਾ ਔਰ ਇਸ ਦਰਬਾਰ ਵਿੱਚ ਹੋਰ ਅਨੇਕ ਪ੍ਰਕਾਰ ਦੀਆਂ ਸੇਵਾਵਾਂ, ਬਾਣੀ ਦਾ ਸ਼ੁੱਧ ਪਾਠ ਔਰ ਅੰਮ੍ਰਿਤਮਈ ਬਾਣੀ ਦਾ ਮਰਿਆਦਾ ਪੂਰਵਕ ਕੀਰਤਨ ਰਾਗਾਂ ਵਿੱਚ ਔਰ ਬਾਣੀ ਦੀ ਪਰਮਾਰਥੀ ਕਥਾ ਔਰ ਨਾਮ ਅਭਿਆਸ, ਗੁਰੂ ਦਰਬਾਰ ਦੀ ਸੇਵਾ, ਗੁਰੂ ਦਰਬਾਰ ਵਿੱਚ ਆ ਕੇ ਸਤਸੰਗ ਕਰਨਾ, ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਉਣੀ, ਇਹਨਾਂ ਦਾ ਕਿਤਨਾ ਪੁੰਨ ਹੈ, ਕਿਤਨਾ ਸਾਧ ਸੰਗ ਜੀ ਮਹਾਤਮ ਹੈ। ਸੇਵਾ ਸ਼ਰਧਾ ਭਗਤੀ ਦੇ ਨਾਲ ਨਿਸ਼ਕਾਮ ਹੋ ਕੇ ਕੀਤੀ ਜਾਵੇ। ਸਕਾਮ ਸੇਵਾ ਦਾ ਵੀ ਫਲ ਤੇ ਹੈ, ਜਿਹੜੀ ਕਾਮਨਾ ਕਰੇਗਾ ਉਹ ਗੁਰਮਤ ਅਨੁਸਾਰ ਪੂਰੀ ਹੋਵੇਗੀ। ਧਰਮ ਅਰਥ ਕਾਮ ਮੋਕਸ਼ ਚਾਰੇ ਪਦਾਰਥ ਵੀ ਮਿਲ ਜਾਣਗੇ। ਇਸ ਤਰ੍ਹਾਂ ਸਿਮਰਨ ਕਰਨ ਨਾਲ ਵੀ, ਜੇ ਸੇਵਾ ਅਤੇ ਸਿਮਰਨ ਨਿਸ਼ਕਾਮ ਹੋ ਕੇ ਕੀਤੇ ਜਾਣ, ਇਸ ਦਾ ਫਲ ਬ੍ਰਹਮ ਗਿਆਨ ਅਤੇ ਮੁਕਤੀ ਹੈ। ਮੁਕਤੀਆਂ ਚਾਰ ਜਿਹੜੀਆਂ, ਇਹਨਾਂ ਨੂੰ ਗੁਰਸਿੱਖ ਨੇ ਤਿਆਗ ਦਿੱਤਾ ਹੈ। ਰਾਜ ਨਾ ਚਾਹ, ਮੁਕਤ ਨਾ ਚਾਹ, ਮਨ ਪ੍ਰੀਤ ਚਰਨ ਕਮਲਾਰੇ, ਮੁਕਤ ਬੱਕੜੀ ਵੀ ਗਿਆਨੀ ਤਿਆਗ। ਕਿਹੜੀਆਂ ਮੁਕਤੀਆਂ? ਸਰੂਪ, ਸਜੁਜ, ਸਮੀਪ ਅਤੇ ਸਲੋਕ। ਕਿਸੇ ਦੇਵਤੇ ਵਰਗਾ ਸਰੂਪ ਬਣਾ ਕੇ ਬਹਿ ਜਾਣਾ, ਉਹਦੇ ਲੋਕ ਵਿੱਚ ਪਹੁੰਚ ਜਾਣਾ, ਸਜੋਜ ਉਹਦੇ ਵਰਗੇ ਅੰਗ ਬਣਾ ਲੈਣੇ, ਔਰ ਸਮੀਪ ਉਹਦੇ ਨੇੜੇ ਹੋ ਕੇ ਬਹਿ ਜਾਣਾ। ਜੇ ਹੁਣ ਨੇੜੇ ਹੋ ਕੇ ਬਹਿ ਜਾਏ, ਮਨ ਦੀ ਨੇੜਤਾ ਪ੍ਰਾਪਤ ਨਾ ਹੋਵੇ, ਸਰੀਰ ਦੀ ਨੇੜਤਾ ਨਾਲ ਵੀ ਨੇੜਤਾ ਨਹੀਂ ਬਣਦੀ। ਉਹਦੇ ਲੋਕ ਵਿੱਚ ਰਹਿਣਾ ਵੀ, ਹੁਣ ਕੋਈ ਅੰਮ੍ਰਿਤਸਰ ਰਹੇ, ਕੰਮ ਅੰਮ੍ਰਿਤ ਰੂਪੀ ਨਾ ਕਰੇ ਤੇ ਅੰਮ੍ਰਿਤਸਰ ਰਹਿ ਕੇ ਵੀ ਬਖਸ਼ਿਸ਼ ਨਹੀਂ ਲੈ ਸਕਦਾ। ਇਸੇ ਤਰ੍ਹਾਂ ਸਾਧ ਸੰਗਤ ਜੀ, ਇਹ ਮੁਕਤੀਆਂ ਜਿਹੜੀਆਂ, ਇਹਨਾਂ ਨੂੰ ਗੁਰਸਿੱਖ ਨੇ ਪ੍ਰਵਾਨ ਨਹੀਂ ਕੀਤਾ। ਕਿਹੜੀ ਮੁਕਤੀ ਨੂੰ ਪ੍ਰਵਾਨ ਕੀਤਾ ਹੈ? ਜੋ ਬਿਲਕੁਲ ਨਿਸ਼ਕਾਮ ਹੋ ਕੇ ਵਾਹਿਗੁਰੂ ਪਰਮੇਸ਼ਰ ਵਿੱਚ ਜਿੰਦਿਆਂ ਜੀਵਨ ਮੁਕਤੀ, ਸਰੀਰ ਤਿਆਗਣ ਤੋਂ ਬਾਅਦ ਉਹਦੇ ਵਿੱਚ ਅਭੇਦ ਅਵਸਥਾ, ਇਸ ਮੁਕਤੀ ਨੂੰ ਗੁਰਸਿੱਖ ਨੇ ਪ੍ਰਵਾਨ ਕੀਤਾ। ਕਈ ਲੋਕ ਮਰਨ ਤੋਂ ਬਾਅਦ ਮੁਕਤੀ ਮੰਨਦੇ ਹਨ, ਪਰ ਭਗਤ ਜੀ ਕਹਿੰਦੇ ਹਨ ਮਰਨ ਮੁਕਤ ਕਿਨ ਪਾਈ, ਮਰਨ ਤੋਂ ਬਾਅਦ ਮੁਕਤੀ ਕਿਨ ਪ੍ਰਾਪਤ ਕੀਤੀ। ਮੁਕਤੀ ਦਾ ਅਖਰੀ ਅਰਥ ਹੈ ਅਵਿਦਿਆ ਤਤ ਕਾਰਜ ਦੀ ਨਿਵਿਰਤੀ ਔਰ ਪਰਮ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ। ਇਹ ਤਾਂ ਜਿੰਦਿਆਂ ਹੀ ਐਸੀ ਅਵਸਥਾ ਪ੍ਰਾਪਤ ਹੋਵੇ, ਮਰਨ ਤੋਂ ਬਾਅਦ ਵੀ ਉਸੇ ਨੂੰ ਸਾਧ ਸੰਗਤ ਜੀ ਪ੍ਰਾਪਤ ਹੁੰਦੀ ਹੈ। ਐਸੀ ਮੁਕਤੀ ਦਾ ਇੱਛਾਦਾਰ ਹੈ ਗੁਰਮੁਖ ਪਿਆਰਾ। ਉਸ ਤੋਂ ਬਾਅਦ ਰਹੀ ਰਾਜ ਦੀ ਗੱਲ। ਗੁਰਸਿੱਖ ਕਿਹੜੇ ਰਾਜ ਦਾ ਚਾਹਵਾਨ ਹੈ? ਦੁਨਿਆਵੀ ਤੌਰ 'ਤੇ ਉਹ ਰਾਜ ਸਭ ਸੁਖਾਲੀ ਬੁਠੀਆ, ਇਹ ਹੋਆ ਹਲੇਮੀ ਰਾਜ। ਇਸ ਰਾਜ ਦਾ ਚਾਹਵਾਨ ਹੈ ਜਿਹੜੇ ਰਾਜ ਵਿੱਚ ਸਾਰਿਆਂ ਨਾਲ ਧਰਮ ਇਨਸਾਫ ਨਿਆਂ ਹੋਵੇ, ਦੁਨਿਆਵੀ ਤੌਰ 'ਤੇ ਪਰਜਾ ਸੁੱਖ ਨਾ ਵਸੇ, ਪਰਮਾਰਥੀ ਤੌਰ 'ਤੇ ਗੁਰਸਿੱਖ ਆਤਮਾ ਦੇ ਸਵੈਰਾਜ ਨੂੰ ਚਾਹੁੰਦਾ। ਬਾਹਰਲਾ ਰਾਜ ਚੰਗਾ ਤਾਂ ਚਾਹੁੰਦਾ ਕਿ ਜੇ ਜ਼ੁਲਮ ਵਾਲਾ ਰਾਜ ਹੋਵੇ, ਸੇਵਾ ਅਤੇ ਭਜਨ ਤੀਰਥ ਯਾਤਰਾ ਧਰਮ ਦੇ ਕੰਮ ਕਰਨੇ ਬੜੇ ਔਖੇ ਹਨ। ਜੇ ਰਾਜ ਧਰਮੀ ਪੁਰਖ ਦੇ ਹੱਥ ਵਿੱਚ ਹੋਵੇ, ਫਿਰ ਧਰਮ ਨੂੰ ਵਧਾਉਣ ਵਿੱਚ, ਭਜਨ ਬਾਣੀ ਕਰਨ ਵਿੱਚ ਬੜੀ ਸਹਾਇਤਾ ਪ੍ਰਾਪਤ ਹੁੰਦੀ। ਜਿਵੇਂ ਮਹਾਤਮਾ ਬੁੱਧ ਦੀ ਸੰਗਤ ਕਰਕੇ ਅਸ਼ੋਕ ਉਹਨਾਂ ਦਾ ਸੇਵਕ ਬਣ ਗਿਆ, ਉਸ ਨੇ ਦੁਨੀਆਂ ਦੇ ਉੱਤੇ ਬੁੱਧ ਧਰਮ ਦਾ ਕਾਫੀ ਫੈਲਾਅ ਕੀਤਾ, ਜਿਸ ਕਾਰਨ ਤੋਂ ਸਾਧ ਸੰਗਤ ਜੀ ਉਹਦੇ ਰਾਜ ਵਿੱਚ ਧਰਮ ਨੇ ਬੜੀ ਤਰੱਕੀ ਪ੍ਰਾਪਤ ਕੀਤੀ। ਅਗਰ ਇਸ ਤਰ੍ਹਾਂ ਦਾ ਕੋਈ ਧਰਮੀ ਰਾਜਾ ਆ ਜਾਏ, ਫਿਰ ਧਰਮ ਦੇ ਵਿਕਾਸ ਵਿਕਸਿਤ ਹੋਣ ਦਾ ਰਾਹ ਖੁੱਲ ਜਾਂਦਾ ਅਤੇ ਧਰਮੀ ਬੰਦਿਆਂ ਨੂੰ ਵੀ ਧਰਮ ਵਾਲੇ ਪਾਸੇ ਵਧਣ ਫੁੱਲਣ ਲਈ ਬੜਾ ਸੁੰਦਰ ਸਮਾਂ ਪ੍ਰਾਪਤ ਹੁੰਦਾ। ਇਸ ਕਰਕੇ ਇਹੋ ਜਿਹਾ ਰਾਜ ਹੋਣਾ ਵੀ ਬਹੁਤ ਜ਼ਰੂਰੀ ਹੈ। ਜੇ ਰਾਜ ਔਰੰਗਜ਼ੇਬ ਵਰਗਾ ਹੋਵੇ, ਇਹ ਸਾਧ ਸੰਗਤ ਜੀ, ਧਰਮ ਵਿੱਚ ਤੁਰਨਾ ਹਰ ਬੰਦੇ ਦਾ ਕੰਮ ਨਹੀਂ, ਔਰ ਤੁਰ ਕੇ ਕਾਮਯਾਬ ਹੋਣਾ ਹੋਰ ਵੀ ਔਖਾ। ਉਸ ਵੇਲੇ ਤੇ ਸਾਧ ਸੰਗਤ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਆਸ਼ੀਰਵਾਦ ਹੋਵੇ, ਫਿਰ ਸਾਧ ਸੰਗਤ ਜੀ ਭਾਈ ਮਤੀ ਦਾਸ, ਸਤੀ ਦਾਸ, ਦਿਆਲ ਦਾਸ, ਭਾਈ ਉਹਦਾ ਲੱਖੀ ਸ਼ਾਹ ਔਰ ਭਾਈ ਜੈਤੇ ਵਰਗੇ, ਭਾਈ ਮਨੀ ਸਿੰਘ, ਭਾਈ ਦਇਆ ਸਿੰਘ, ਬਾਬਾ ਦੀਪ ਸਿੰਘ, ਧਰਮ ਸਿੰਘ ਆਦਿਕ ਅਜਿਹੇ ਹੋਰ ਵੀ ਬੇਅੰਤ ਗੁਰਸਿੱਖ ਹਨ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ, ਉਹ ਹੀ ਪੂਰੇ ਉਤਰਦੇ ਇਤਨੀ ਕਠਿਨਾਈ ਵਿੱਚ, ਆਮ ਬੰਦਾ ਡੋਲ ਜਾਂਦਾ। ਪਰ ਜੇ ਰਾਜਾ ਧਰਮੀ ਹੋਵੇ, ਕਮਜ਼ੋਰ ਬੰਦਾ ਵੀ ਧਰਮ ਵੱਲ ਵੱਧ ਸਕਦਾ। ਜਦੋਂ ਉਹਦੇ ਅੰਦਰ ਧਰਮ ਆ ਜਾਏਗਾ, ਫਿਰ ਉਹਦੇ ਅੰਦਰ ਵੀ ਮਜ਼ਬੂਤੀ ਆ ਜਾਏਗੀ। ਧਰਮ ਇੱਕ ਇਹੋ ਜਿਹੀ ਚੀਜ਼ ਹੈ, ਇਹਨੂੰ ਗ੍ਰਹਿਣ ਕਰਨ ਵਾਲਾ ਬੰਦਾ ਕਮਜ਼ੋਰ ਨਹੀਂ ਰਹਿੰਦਾ, ਬਹੁਤ ਬਲਵਾਨ, ਨਿਡਰ, ਦ੍ਰਿੜਤਾ ਔਰ ਵਿਸ਼ਵਾਸ ਵਾਲਾ ਉਹ ਪੁਰਸ਼ ਬਣ ਜਾਂਦਾ। ਸੋ ਸਾਧ ਸੰਗਤ ਜੀ, ਇਸ ਕਰਕੇ ਇਹੋ ਜਿਹਾ ਧਰਮ ਦਾ ਰਾਜ ਹੋਣਾ ਧਰਮੀ ਬੰਦਿਆਂ ਵਾਸਤੇ ਬੜਾ ਸੁਖਦਾਈ ਔਰ ਸਹਾਇਕ ਹੈ। ਔਰ ਜਿਹਨੂੰ ਆਤਮਾ ਦਾ ਰਾਜ ਪ੍ਰਾਪਤ ਹੋ ਜਾਏ, ਉਹਦੇ ਉੱਪਰ ਸਾਧ ਸੰਗਤ ਜੀ ਜਿਵੇਂ ਆਕਾਸ਼ ਉੱਪਰ ਧਰਤੀ 'ਤੇ ਹੋਣ ਵਾਲੀਆਂ ਘਟਨਾਵਾਂ ਦਾ ਕੋਈ ਅਸਰ ਨਹੀਂ, ਆਕਾਸ਼ ਨਿਰਲੇਪ ਰਹਿੰਦਾ, ਉਹ ਆਕਾਸ਼ੀ ਤੱਤ ਵਾਂਗੂ ਮਹਾਂਪੁਰਖ ਨਿਰਲੇਪ ਰਹਿੰਦਾ ਹੈ, ਉਹਨੂੰ ਕਿਸੇ ਪ੍ਰਕਾਰ ਦਾ ਕੋਈ ਸੰਸਾਰ ਦੇ ਦੁਵੰਦਾਵਾਦ ਦਾ ਅਸਰ, ਦੁੱਖ ਕਲੇਸ਼ ਨਹੀਂ ਹੁੰਦਾ। ਉਹਦੀ ਅਵਸਥਾ ਇਸ ਤਰ੍ਹਾਂ ਦੀ ਹੈ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਪਰ ਇਹੋ ਜਿਹੇ ਵਿਅਕਤੀ ਬੜੇ ਘੱਟ ਹਨ, ਹੈ ਜ਼ਰੂਰ, ਇਹ ਨਹੀਂ ਕਿ ਹੈ ਨਹੀਂ, ਸਦਾ ਹੀ ਰਹਿੰਦੇ ਆ ਜਿਨ੍ਹਾਂ ਉੱਪਰ ਗੁਰੂ ਦੀ ਬਖਸ਼ਿਸ਼। ਪਰ ਕਈ ਵਾਰੀ ਪ੍ਰਚਾਰ ਇਹੋ ਜਿਹਾ ਹੁੰਦਾ ਹੈ ਕਿ ਅੱਜ ਕੋਈ ਪੂਰਨ ਸੰਤ ਨਹੀਂ ਰਿਹਾ, ਇਹ ਗੱਲ ਬਿਲਕੁਲ ਗਲਤ ਹੈ। ਸੰਤ ਸ਼ਬਦ ਸਤ ਤੋਂ ਪੈਦਾ ਹੋਇਆ, ਜਿਹੜੀ ਚੀਜ਼ ਦੀ ਉਤਪਤੀ ਸੱਚ ਤੋਂ ਹੋਵੇ ਉਹ ਚੀਜ਼ ਕਦੇ ਖਤਮ ਨਹੀਂ ਹੋ ਸਕਦੀ। ਜਿਹੜੀ ਚੀਜ਼ ਝੂਠ ਤੋਂ ਪੈਦਾ ਹੁੰਦੀ ਉਹ ਵੀ ਦੁਨੀਆ ਦੇ ਤੁਰੀ ਜਾ ਰਹੀ ਹੈ, ਅਤੇ ਜਿਹਦੀ ਉਤਪਤੀ ਸੱਤ ਤੋਂ ਹੋਵੇ ਉਹ ਚੀਜ਼ ਕਿਵੇਂ ਖਤਮ ਹੋ ਸਕਦੀ। ਇਸ ਕਰਕੇ ਗੁਰਮੁਖ ਪਿਆਰੀ ਸਾਧ ਸੰਗਤ ਜੀਓ, ਸੰਤ ਮਹਾਂਪੁਰਖ ਹਮੇਸ਼ਾ ਹੀ ਧਰਤੀ 'ਤੇ ਰਹਿੰਦੇ। ਬਾਕੀ ਜਿੰਨੀ ਜਿੰਨੀ ਕਿਸੇ ਦੀ ਕਮਾਈ ਹੈ ਉਹਦੇ ਮੁਤਾਬਕ ਪ੍ਰਭੂ ਦੇ ਦਰਬਾਰ ਵਿੱਚੋਂ ਉਹਨਾਂ ਨੂੰ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਜਿਨ੍ਹਾਂ ਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਏ, ਫਿਰ ਬ੍ਰਹਮ ਗਿਆਨੀ ਦਾ ਅਤੇ ਪਰਮੇਸ਼ਰ ਦਾ ਆਪਸ ਵਿੱਚ ਕੋਈ ਫਰਕ ਨਹੀਂ ਰਹਿੰਦਾ। ਬ੍ਰਹਮ ਗਿਆਨੀ ਕੋ ਖੋਜ ਹੈ ਮਹੇਸ਼ਰ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਪਰਮੇਸ਼ਰ ਨੇ ਬਹੁਤ ਸਾਰੇ ਅਧਿਕਾਰ ਬ੍ਰਹਮ ਗਿਆਨੀ ਨੂੰ ਦੇ ਦਿੱਤੇ। ਬਾਕੀ ਸਾਧ ਸੰਗਤ ਜੀ ਜੰਮਣ ਸਥਿਤ ਅਤੇ ਜਿਹੜੀ ਮਰਨ ਦੀ ਕਿਰਿਆ ਇਹ ਪਰਮੇਸ਼ਰ ਨੇ ਆਪਣੇ ਹੱਥ 'ਚ ਰੱਖੀ ਹੈ। ਕੁਝ ਗੱਲਾਂ ਵਿੱਚ ਉਸ ਨੂੰ ਅਧਿਕਾਰ ਦਿੱਤਾ। ਸੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਮਹਾਨ ਕਿਰਪਾ ਕੀਤੀ ਹੈ ਕਿ ਬ੍ਰਹਮ ਗਿਆਨੀ ਨੂੰ ਮਹਾਨ ਬਖਸ਼ਿਸ਼ਾਂ ਬਖਸ਼ਿਸ਼ ਕੀਤੀਆਂ। ਆਪਣੇ ਨਾਲ ਭੇਦ ਅਵਸਥਾ ਜੋ ਹੈ ਬਖਸ਼ਿਸ਼ ਕੀਤੀ ਹੈ। ਤਾਂ ਸਾਰਾ ਜਿੰਨਾ ਵੀ ਵਿਸ਼ਵ ਹੈ ਬ੍ਰਹਮ ਤੋਂ ਭਿੰਨ ਨਹੀਂ। ਭਿੰਨ ਕਿਉਂ ਪ੍ਰਤੀਤ ਹੋ ਰਿਹਾ? ਕਿਉਂਕਿ ਉਹਨਾਂ ਨੇ ਅਭੇਦ ਅਵਸਥਾ ਪ੍ਰਾਪਤ ਨਹੀਂ ਕੀਤੀ। ਬ੍ਰਹਮ ਗਿਆਨੀ ਉਹਦੇ ਵਿੱਚ ਅਭੇਦ ਹੋ ਚੁੱਕਿਆ, ਇਸ ਕਰਕੇ ਉਹ ਜੁਦਾ ਨਹੀਂ। ਬਾਕੀ ਜੁਦੇ ਤਾਂ ਭਾਵ ਸਰਹਿ ਹੈ ਉਹਨਾਂ ਨੇ ਅਭੇਦ ਅਵਸਥਾ ਪ੍ਰਾਪਤ ਨਹੀਂ ਕੀਤੀ। ਇੱਕ ਬੜਾ ਸੌਖਾ ਦ੍ਰਿਸ਼ਟਾਂਤ ਦੇਵਾਂਗੇ। ਜਿਵੇਂ ਇੱਕ ਘੜਾ ਪਾਣੀ ਦਾ ਸਮੁੰਦਰ ਵਿੱਚੋਂ ਹੀ ਭਰਿਆ, ਭਰ ਕੇ ਸਮੁੰਦਰ ਦੇ ਉੱਪਰ ਹੀ ਰੱਖ ਦਿੱਤਾ। ਪਾਣੀ ਸਮੁੰਦਰ ਦਾ ਹੀ ਹੈ, ਘੜਾ ਉਸੇ ਸਮੁੰਦਰ ਵਿੱਚ ਤਰ ਰਿਹਾ। ਹੁਣ ਘੜੇ ਦਾ ਪਾਣੀ ਅਤੇ ਸਮੁੰਦਰ ਦਾ ਪਾਣੀ ਘੜੇ ਦੀ ਉਪਾਧੀ ਕਰਕੇ ਜੁਦਾ ਪ੍ਰਤੀਤ ਹੋ ਰਿਹਾ। ਇਹ ਤਾਂ ਸਮੁੰਦਰ ਦਾ ਹੀ ਪਾਣੀ ਘੜੇ ਵਿੱਚ ਪਾਉਣ ਕਰਕੇ ਘੜਾ ਤਰ ਵੀ ਉਹਦੇ ਉੱਤੇ ਰਿਹਾ, ਪਰ ਉਹ ਘੜੇ ਦੇ ਭੇਦ ਕਰਕੇ ਉਹਦਾ ਲਿੰਕ ਸਮੁੰਦਰ ਨਾਲੋਂ ਸੰਬੰਧ ਟੁੱਟਿਆ, ਜਿਹਦੇ ਕਰਕੇ ਸਮੁੰਦਰ ਦਾ ਪਾਣੀ ਅਤੇ ਘੜੇ ਦਾ ਪਾਣੀ ਦੋ ਬਣੇ ਬੈਠੇ। ਪਾਣੀ ਇੱਕੋ ਹੀ ਹੈ, ਕੋਈ ਫਰਕ ਨਹੀਂ, ਪਰ ਇਹਨਾਂ ਦੀ ਛੋਟੇ ਵੱਡੇਪਨ ਦਾ ਫਰਕ ਵੀ ਬਹੁਤ ਹੈ। ਹੁਣ ਘੜੇ ਦੇ ਪਾਣੀ ਵਿੱਚ ਕੋਈ ਬੇੜੀ ਨਹੀਂ ਚੱਲ ਸਕਦੀ, ਘੜੇ ਦੇ ਪਾਣੀ ਵਿੱਚ ਕੋਈ ਜਹਾਜ਼ ਨਹੀਂ ਚੱਲ ਸਕਦਾ, ਘੜੇ ਦੇ ਪਾਣੀ ਵਿੱਚੋਂ ਹੀਰੇ ਜਵਾਹਰਾਤ ਨਹੀਂ ਮਿਲ ਸਕਦੇ, ਘੜੇ ਦੇ ਪਾਣੀ ਵਿੱਚ ਕੋਈ ਤਜਾਰਤ ਨਹੀਂ ਕਰ ਸਕਦਾ, ਘੜੇ ਦੇ ਪਾਣੀ ਵਿੱਚ ਸਮੁੰਦਰ ਵਾਲੀਆਂ ਅਟਖੇਲੀਆਂ ਵੀ ਨਹੀਂ ਹੋ ਸਕਦੀਆਂ, ਘੜੇ ਦੇ ਪਾਣੀ ਵਿੱਚ ਸਮੁੰਦਰ ਵਾਲੀਆਂ ਲਹਿਰਾਂ ਵੀ ਨਹੀਂ ਹੋ ਸਕਦੀਆਂ। ਹੋਰ ਬਹੁਤ ਸਾਰੀਆਂ ਗੱਲਾਂ ਤੋਛਿਆ ਨਾ, ਹੈ ਪਾਣੀ ਉਹਦਾ ਹੀ, ਘੜੇ ਦੀ ਉਪਾਧੀ ਕਰਕੇ ਉਹ ਪਾਣੀ ਬੜਾ ਤੁੱਛ ਬਣ ਗਿਆ, ਛੋਟੇ ਆਕਾਰ ਦਾ ਬਣ ਗਿਆ। ਜੋ ਸਮੁੰਦਰ ਵਾਲੀਆਂ ਬਰਕਤਾਂ ਸਨ ਸਮੁੰਦਰ ਨਾਲੋਂ ਟੁੱਟਣ ਦੇ ਕਾਰਨ ਉਹਦੇ ਵਿੱਚੋਂ ਖਤਮ ਹੋ ਗਈਆਂ, ਕਿਉਂਕਿ ਸਮੁੰਦਰ ਨਾਲੋਂ ਟੁੱਟ ਗਿਆ, ਬਰਕਤਾਂ ਖਤਮ ਹੋ ਗਈਆਂ। ਅਗਰ ਘੜੇ ਦਾ ਪਾਣੀ ਉਲਟਾ ਕਰਕੇ ਉਸੇ ਸਮੁੰਦਰ ਵਿੱਚ ਪਾ ਦਿੱਤਾ ਜਾਏ, ਕੀ ਉਸ ਪਾਣੀ ਨੂੰ ਆਪਾਂ ਸਮੁੰਦਰ ਨਾਲੋਂ ਜੁਦਾ ਕਰ ਸਕਦੇ ਹਾਂ? ਨਹੀਂ। ਜਿੰਨੀਆਂ ਬਰਕਤਾਂ ਸਮੁੰਦਰ ਵਿੱਚ ਸੀਆਂ ਰਲਣ ਨਾਲ ਉਦੋਂ ਹੀ ਪ੍ਰਾਪਤ ਹੋ ਗਈਆਂ, ਜਿੰਨਾ ਚਿਰ ਜੁਦਾ ਸੀ ਉਹ ਸਾਰੀਆਂ ਬਰਕਤਾਂ ਤੋਂ ਪਾਣੀ ਉਸੇ ਦਾ ਹੀ ਹੈ, ਪਾਣੀ ਨੂੰ ਉਹਦੇ ਨਾਲ ਜੁਦਾ ਨਹੀਂ ਮੰਨ ਸਕਦੇ, ਬਰਕਤਾਂ ਤੋਂ ਸੱਖਣਾ ਹੋ ਗਿਆ। ਜਦੋਂ ਉਸ ਪਾਣੀ ਨੂੰ ਸਮੁੰਦਰ ਵਿੱਚ ਰਲਾ ਦਿੱਤਾ, ਜਿੰਨੀਆਂ ਬਰਕਤਾਂ ਸਮੁੰਦਰ ਵਿੱਚ ਸਨ ਹੁਣ ਉਹਦੇ 'ਚ ਤਜਾਰਤ ਵੀ ਹੋ ਸਕਦੀ ਹੈ, ਬੇੜੀਆਂ ਵੀ ਚੱਲ ਸਕਦੀਆਂ, ਜਹਾਜ਼ ਵੀ ਚੱਲ ਸਕਦੇ ਹੈ, ਜਲ ਕ੍ਰੀੜਾ ਵੀ ਹੋ ਸਕਦੀ ਹੈ, ਉਹਦੇ ਵਿੱਚੋਂ ਆਪਾਂ ਰਤਨ ਵੀ ਲੱਭ ਸਕਦੇ, ਹੋਰ ਵੀ ਬਰਕਤਾਂ ਬਹੁਤ ਹਨ। ਇਸੇ ਤਰ੍ਹਾਂ ਜਿਹੜਾ ਜੀਵ ਆ ਹੈ ਪਰਮੇਸ਼ਰ ਦੀ ਅੰਸੀ, ਉਸ ਅੰਸੀ ਨੂੰ ਟੁੱਟਣ ਕਰਕੇ ਦੇਹ ਅਧਿਆਸ ਅਗਿਆਨਤਾ ਦੀਆਂ ਉਪਾਧੀਆਂ ਹੋਣ ਦੇ ਕਾਰਨ ਇਹ ਬੜਾ ਤੁੱਛ ਮਲੂਮ ਹੋ ਰਿਹਾ। ਜਿੰਨੀਆਂ ਬਰਕਤਾਂ ਉਸ ਮਾਲਕ ਵਿੱਚ ਸਨ ਇਹਦੇ ਵਿੱਚ ਨਜ਼ਰ ਨਹੀਂ ਆ ਰਹੀਆਂ, ਬੜੀਆਂ ਕਮਜ਼ੋਰੀਆਂ ਨਜ਼ਰ ਆ ਰਹੀਆਂ। ਜਦੋਂ ਅਗਿਆਨਤਾ ਦੀ ਉਪਾਧੀ ਖਤਮ ਹੋ ਜਾਏਗੀ ਆਕਾਰਾਂ ਦੀ ਉਪਾਧੀ, ਕੋਸ਼ਾਂ ਦੀ, ਤਿੰਨ ਗੁਣਾਂ ਦੀ ਔਰ ਪੰਜਾਂ ਵਿਸ਼ਿਆਂ ਦੀ, ਸਾਰੀਆਂ ਉਪਾਧੀਆਂ ਮਾਇਆ ਅਵਿਦਿਆ ਦੀਆਂ ਖਤਮ ਹੋ ਜਾਣਗੀਆਂ। ਇਹ ਉਸ ਵਾਹਿਗੁਰੂ ਵਿੱਚ ਅਭੇਦ ਹੋ ਜਾਏਗਾ। ਇਸ ਜੀਵ ਵਿੱਚ ਉਨੀ ਕਿੰਨੀ ਬਰਕਤ ਆ ਜੂਗੀ ਜਿੰਨੀ ਬਰਕਤ ਪਰਮੇਸ਼ਰ ਵਿੱਚ। ਜੁੜਨ ਨਾਲੇ ਬ੍ਰਹਮ ਹੈ, ਟੁੱਟਣ ਨਾਲੇ ਜੀਵ ਹੈ। ਜਿਹੜਾ ਬ੍ਰਹਮ ਗਿਆਨੀ ਹੈ ਉਹਨੂੰ ਆਪਾਂ ਕਿਉਂ ਮਹਾਨ ਕਹਿੰਦੇ ਹਾਂ? ਬ੍ਰਹਮ ਗਿਆਨ ਉਹਨੂੰ ਕੀ ਹੋ ਗਿਆ, ਕਿਹੜੀ ਚੀਜ਼ ਦਾ ਹੋ ਗਿਆ? ਗਿਆਨ ਇਹੀ ਹੋ ਗਿਆ ਕਿ ਮੈਂ ਬ੍ਰਹਮ ਨਾਲ ਮਿਲ ਕੇ ਬ੍ਰਹਮ ਸਰੂਪ ਹੋ ਗਿਆ, ਆਹ ਹੀ ਗਿਆਨ ਹੈ। ਅਸੀਂ ਬ੍ਰਹਮ ਨਾਲੋਂ ਟੁੱਟੇ ਕਰਕੇ ਜੀਵ ਕਹਾਉਂਦੇ, ਉਹ ਬ੍ਰਹਮ ਨਾਲ ਮਿਲਿਆ ਕਰਕੇ ਬ੍ਰਹਮ ਹੋ ਜਾਂਦਾ। ਫਿਰ ਉਹਦਾ ਤੇ ਬ੍ਰਹਮ ਦਾ ਕੋਈ ਭੇਦ ਹੀ ਨਹੀਂ ਰਹਿੰਦਾ। ਜਿੰਨੀ ਬਰਕਤ ਬ੍ਰਹਮ ਵਿੱਚ ਉਨੀ ਉਹਦੇ ਵਿੱਚ ਆ ਜਾਂਦੀ। ਬਾਕੀ ਜਿਹੜੀ ਬਾਣੀ ਦੀ ਵਿਚਾਰ ਆ ਜਾਂ ਜਿੰਨੇ ਆਪਾਂ ਸਾਧਨ ਕਰਦੇ ਹਾਂ, ਉਹਨਾਂ ਦਾ ਮੂਲ ਕਾਰਨ ਇਹ ਹੈ, ਮਹਾਂਪੁਰਖ ਜਿਹੜੇ ਦਿਆਲੂ ਹੁੰਦੇ ਹਨ ਉਹਨਾਂ ਦੇ ਮਨ 'ਚ ਇੱਛਾ ਹੁੰਦੀ ਹੈ ਜਿਹੜੇ ਸੁੱਖ ਦਾ ਅਨੁਭਵ ਅਸੀਂ ਕਰਦੇ ਹਾਂ ਬਾਕੀ ਵੀ ਕਰਨ, ਜਿਹੜਾ ਆਨੰਦ ਅਸੀਂ ਲੈਂਦੇ ਹਾਂ ਉਹ ਆਨੰਦ ਦੂਜਿਆਂ ਨੂੰ ਵੀ ਮਿਲ ਜਾਏ। ਆਮ ਜੀਵਾਂ ਦੀ ਇਹ ਆ ਕਿ ਉਹਨਾਂ ਦਾ ਹੁੰਦਾ ਵੀ ਜਿਹੜਾ ਸੁੱਖ ਸਾਨੂੰ ਆ ਉਹ ਗੁਆਂਢੀ ਨੂੰ ਨਾ ਹੋਵੇ, ਜਿਹੋ ਜਿਹਾ ਘਰ ਸਾਡੇ ਕੋਲ ਆ ਗੁਆਂਢੀ ਕੋਲ ਨਾ ਹੋਵੇ, ਜਿਹੋ ਜਿਹੀ ਕਾਰ ਸਾਡੇ ਕੋਲ ਆ ਗੁਆਂਢੀ ਕੋਲ ਨਾ ਹੋਵੇ, ਜਿਹੋ ਜਿਹੇ ਬੱਚੇ ਸਾਡੇ ਪੜ੍ਹੇ ਨਾ ਬਰਾਬਰ ਕੋਈ ਵਿਦਿਆ ਨਾਲ ਹੈ, ਜਿਹੋ ਜਿਹੀ ਪਦਵੀ ਸਾਨੂੰ ਮਿਲੀ ਹੈ ਇਹਦੇ ਬਰਾਬਰ ਕੋਈ ਨਾ ਹੋਵੇ। ਔਰ ਇੱਕ ਦੂਜੇ ਨੂੰ ਥੱਲੇ ਲਾਉਣ ਵਾਸਤੇ ਕਈ ਵਾਰੀ ਕਈ ਤਰ੍ਹਾਂ ਦੀਆਂ ਅੜਚਲਾਂ ਵੀ ਇੱਕ ਦੂਜੇ ਲਈ ਇੱਕ ਦੂਆ ਪੈਦਾ ਕਰਦਾ। ਜਿਹੜਾ ਬ੍ਰਹਮ ਗਿਆਨੀ ਉਹਦੇ ਵਿੱਚ ਇਹ ਚੀਜ਼, ਉਹ ਚਾਹੁੰਦਾ ਵੀ ਜਿਹੜਾ ਆਨੰਦ ਮੈਂ ਲੈਂਦਾ ਉਹਨੂੰ ਜੀਵਾਂ 'ਤੇ ਰਹਿਮ ਆਉਂਦਾ, ਇਹ ਵਿਚਾਰੇ ਆਪਣੇ ਕਰਮਾਂ ਦੇ ਮਾਰੇ ਦੁਖੀ ਹੋ ਰਹੇ ਆ, ਇਹ ਵੀ ਮੇਰੇ ਵਾਲਾ ਸੁੱਖ ਲੈ ਲੈਣ, ਉਹਨਾਂ 'ਤੇ ਦਇਆ ਕਰਨ ਵਾਸਤੇ ਮੂੰਹ ਖੋਲ੍ਹਦਾ ਨਹੀਂ ਤਾਂ ਉਹਨੂੰ ਬੋਲਣ ਦੀ ਵੀ ਲੋੜ ਨਹੀਂ, ਉਹਨੂੰ ਤਾਂ ਇੱਛਾ ਹੀ ਕੋਈ ਨਹੀਂ। ਹੁਣ ਜਿਹੜਾ ਪਰਮ ਆਨੰਦ ਪਾ ਲਿਆ ਉਹਨੂੰ ਪਾ ਲਿਆ, ਗਾਂ ਬੋਲਣ ਦੀ ਵੀ ਲੋੜ ਨਹੀਂ। ਜੇ ਉਹ ਬਚਨ ਵਿਲਾਸ ਕਰਦੇ ਹਨ ਸਿਰਫ ਪਰਉਪਕਾਰ ਨੂੰ ਮੁੱਖ ਰੱਖ ਕੇ ਕਿ ਜਿਹੜੇ ਆਨੰਦ ਦੇ ਭਾਈਦਾਰ ਅਸੀਂ ਬਣੇ ਹਾਂ, ਹਿੱਸੇਦਾਰ ਭਾਗੀਦਾਰ ਇਹ ਵੀ ਬਣ ਜਾਂਦੇ, ਇਸ ਚੀਜ਼ ਨੂੰ ਮੁੱਖ ਰੱਖ ਕੇ ਕੋਈ ਸੇਵਾ ਦਾ ਕੁੰਭ ਸ਼ੁਰੂ ਕਰ ਲੈਂਦੇ, ਕੋਈ ਸਿਮਰਨ ਵਾਲੀ ਕਿਰਿਆ ਸ਼ੁਰੂ ਕਰ ਲੈਂਦੇ, ਕੋਈ ਕੁਰਬਾਨੀ ਵਾਲੀ, ਕੋਈ ਪਰਉਪਕਾਰ ਵਾਲੀ, ਕੋਈ ਤੀਰਥ ਇਸ਼ਨਾਨ ਵਾਲੀ, ਕੋਈ ਹੋਰ ਕਿਸੇ ਮਰੀਜ਼ ਨੂੰ ਰਾਜ਼ੀ ਕਰਨ ਵਾਲੀ, ਕੋਈ ਇਹ ਕਰੀ ਜਾਂਦੇ। ਆਪਣੇ ਵਿੱਚ ਸੰਤ ਮਾਲੂਵਾਲ ਵਾਲੇ ਆਏ, ਇਹਨਾਂ ਦਾ ਇਹੀ ਪਰਉਪਕਾਰ ਆ, ਦੁਖੀਆਂ ਨੂੰ ਰੋਗ ਦੂਰ ਕਰੀ ਜਾਣੇ, ਦਵਾਈਆਂ ਦੇਣੀ। ਬੜੀਆਂ ਪੁਸ਼ਤਾਂ ਤੋਂ ਇਹਨਾਂ ਦੇ ਪਰਿਵਾਰ 'ਚ ਸੇਵਾ ਤੁਰੀ ਆ ਰਹੀ, ਉੱਥੇ ਵੀ ਇੱਥੇ ਵੀ ਬੇਅੰਤ ਮਰੀਜ਼ ਲਾਭ ਪ੍ਰਾਪਤ ਕਰਦੇ ਹਨ। ਕਹਿਣ ਤੋਂ ਭਾਵ ਉਹ ਫਿਰ ਪਰਉਪਕਾਰ ਦਾ ਦੁਨੀਆਂ ਦੇ ਭਲੇ ਦਾ ਕੋਈ ਨਾ ਕੋਈ ਸਾਧਨ ਆਰੰਭ ਲੈਂਦੇ, ਕੋਈ ਲੰਗਰਾਂ ਦੀ ਸੇਵਾ ਲਗਾ, ਕੋਈ ਇਮਾਰਤਾਂ ਦੀ ਲਗਾ, ਕਈ ਸਮਾਜ ਦੀ ਸੇਵਾ, ਸਕੂਲ ਕਾਲਜ ਹਸਪਤਾਲਾਂ 'ਚ ਹੀ ਲੱਗੇ, ਕਈ ਦਰਿਆਵਾਂ ਦੇ ਪੁਲ ਬਣਾਈ ਜਾਂਦੇ, ਕਈ ਭਜਨ ਕਰੀ ਕਰਾਈ ਜਾਂਦੇ, ਕਈ ਵਿਦਿਆ ਅਧਿਆਤਮ ਦੀ ਪੜ੍ਹੀ ਪੜ੍ਹਾਈ ਜਾਂਦੇ, ਕੋਈ ਕਥਾ ਕੀਰਤਨ 'ਚ ਲੱਗੇ, ਕੋਈ ਸਾਧ ਸੰਗਤ ਸੇਵਾ 'ਚ ਹੀ ਲੱਗੇ ਹੋਏ, ਕਈ ਤੀਰਥ ਇਸ਼ਨਾਨ ਵਾਸਤੇ ਹੀ ਸੰਗਤ ਨੂੰ ਲੈ ਕੇ ਜਾਂਦੇ ਰਹਿੰਦੇ, ਕਈ ਬਿਲਕੁਲ ਭਜਨ ਆਨੰਦੀ ਹੈ, ਆਪਣੇ ਆਨੰਦ 'ਚ ਹੀ ਮਸਤ ਹੈ, ਕੋਈ ਬੈਨ ਨਹੀਂ ਮਹਾਤਮਾ ਨੂੰ, ਆਪਣੇ ਆਨੰਦ ਵਿੱਚ ਹੀ ਉਹ ਆਨੰਦ ਹੈ। ਜਦੋਂ ਪਰਉਪਕਾਰ ਵੱਲ ਤੁਰਦੇ ਹੈ ਫਿਰ ਉਹਨਾਂ ਨੂੰ ਇਹ ਕਾਰਜ ਕਰਨੇ ਪੈਂਦੇ। ਰੰਗ ਹੱਸੈ ਰੰਗ ਰੋਵੈ ਚੁੱਪ ਹੀ ਕਰ ਜਾਵੇ, ਪਰਵਾਹ ਨਾਹੀਂ ਕਿਸੈ ਕੇਰੀ ਬਾਝ ਸੱਚੈ। ਕਈ ਐਸੇ ਮਹਾਤਮਾ ਵੀ ਹਨ ਮਸਤ ਲੋਕ, ਕੋਈ ਦਾਨੇ ਹਨ, ਕੋਈ ਦਵਾਨੇ ਹਨ, ਕੋਈ ਮਸਤਾਨੇ ਹਨ, ਕੋਈ ਦਾਨੇ ਦਵਾਨੇ, ਜੁਦੀਆਂ ਜੁਦੀਆਂ ਬਿਰਤੀਆਂ 'ਚ ਵਰਤੀ ਜਾਂਦੇ। ਬ੍ਰਹਮ ਗਿਆਨ 'ਚ ਕੋਈ ਫਰਕ ਨਹੀਂ, ਇਹ ਨਹੀਂ ਕਿ ਮਸਤਾਨੇ ਦੇ ਬ੍ਰਹਮ ਗਿਆਨ 'ਚ ਫਰਕ ਆ, ਦਾਨੇ ਦੇ ਬ੍ਰਹਮ ਗਿਆਨ 'ਚ ਫਰਕ ਆ, ਦਵਾਨੇ ਦੇ ਦਾਨੇ ਦਵਾਨੇ ਦੇ ਬ੍ਰਹਮ ਗਿਆਨ 'ਚ ਫਰਕ ਆ, ਬ੍ਰਹਮ ਗਿਆਨ ਇੱਕੋ ਹੀ ਆ। ਉਹ ਆਪਣੀ ਮੌਜ ਨਾਲ ਡਿਊਟੀ ਜਿਵੇਂ ਉਹਨਾਂ ਦਾ ਚਿੱਤ ਕਰਦਾ, ਜਾਂ ਵਾਹਿਗੁਰੂ ਵੱਲੋਂ ਜਿਵੇਂ ਉਹਨਾਂ ਨੂੰ ਹੁਕਮ ਆ, ਰੱਜ ਕੇ ਬੋਲੋ। ਇਸ ਕਰਕੇ ਸਾਧ ਸੰਗਤ ਜੀ ਉਹਨਾਂ ਦੀ ਦ੍ਰਿਸ਼ਟੀ ਹੁੰਦੀ ਪਰ ਉਪਕਾਰ ਨਿਤ ਚਿਤ ਵਧੇ ਨਾ ਹੀ ਕਛ ਪੋਛ, ਹਮੇਸ਼ਾ ਹੀ ਪਰਉਪਕਾਰ ਚਿਤ ਵਧੇ ਹਨ। ਪਰਉਪਕਾਰ ਦਾ ਕੋਈ ਨਾ ਕੋਈ ਕੁੰਭ ਲਾ ਲੈਂਦੇ ਹਨ, ਕੋਈ ਛੇਤਰ ਲਾ ਲੈਂਦੇ ਹਨ ਜਿਨ੍ਹਾਂ ਦੇ ਨਾਲ ਪਰਜਾ ਦਾ ਵੀ ਭਲਾ ਹੋਵੇ, ਕਿਉਂਕਿ ਆਮ ਬੰਦਾ ਭਜਨ ਨਹੀਂ ਕਰ ਸਕਦਾ, ਸੇਵਾ ਵਿੱਚ ਮਨ ਸੌਖਾ ਲੱਗਦਾ। ਉਵੇਂ ਉਪਾਅ ਇਹ ਹੈ ਸਾਧ ਸੰਗਤ ਜੀ ਕਲਿਆਣ ਦੇ ਰਸਤੇ, ਉਹ ਸਾਧ ਸੰਗਤ ਜੀ ਹਨ ਪ੍ਰਾਣਾਯਾਮ ਯੋਗ ਅਭਿਆਸ, ਇਸ ਕਿਰਿਆ ਨੂੰ ਹਰੇਕ ਬੰਦਾ ਨਹੀਂ ਕਰ ਸਕਦਾ, ਇਹਦੇ ਵਾਸਤੇ ਪੂਰਨ ਯੋਗੀ ਦੀ ਸੰਗਤ ਹੋਵੇ ਫਿਰ ਯੋਗ ਹੁੰਦਾ। ਜਿਹੜੇ ਦੇਖਾ ਦੇਖੀ ਸਾਧਾ ਯੋਗ ਛੀਜੈ ਕਾਇਆ ਵਾਢੈ ਰੋਗ, ਦੇਖੋ ਦੇਖੀ ਯੋਗ ਲੱਗ ਪੈਂਦੇ ਨਾ ਕਰਨ, ਕਿਤਾਬਾਂ 'ਚ ਪੜ੍ਹ ਲਿਆ ਜਾਂ ਰਸਾਲਿਆਂ 'ਚ ਅੱਜ ਕੱਲ੍ਹ ਯੋਗ ਦੀਆਂ ਗੱਲਾਂ ਕਈ ਪ੍ਰਕਰਨ ਦਿੰਦੇ, ਪੜ੍ਹ ਪੜ੍ਹਾ ਕੇ ਲੱਗ ਪੈ ਉਹ ਕਈ ਵਾਰੀ ਨੁਕਸਾਨ ਖਾ ਜਾਂਦੇ। ਜਦੋਂ ਤੱਕ ਪੂਰਾ ਉਸਤਾਦ ਨਾਲ ਨਾ, ਯੋਗ ਬਿਨਾਂ ਉਸਤਾਦ ਤੋਂ ਨਹੀਂ ਹੁੰਦਾ, ਉਹ ਕਈ ਵਾਰੀ ਨੁਕਸਾਨ ਖਾ ਜਾਂਦੇ। ਫਿਰ ਸਾਧ ਸੰਗਤ ਜੀ ਹੈ ਆਪਣੇ ਵਿਦਿਆ ਦੀ ਗੰਮ, ਬ੍ਰਹਮ ਵਿਦਿਆ ਦਾ ਅਭਿਆਸ ਕਰਨ, ਅੱਖਰੀ ਅਰਥ ਜਿਹੜੇ ਹੈ ਇਹ ਕੋਈ ਵੀ ਗਿਆਨੀ ਸੁਣਾ ਸਕਦਾ ਅਤੇ ਪੜ੍ਹਾ ਸਕਦਾ, ਸਾਖੀਆਂ ਦ੍ਰਿਸ਼ਟਾਂਤ ਪ੍ਰਮਾਣ ਵੱਧ ਤੋਂ ਵੱਧ ਦੇ ਸਕਦਾ, ਪਰ ਜਿਹੜਾ ਅਧਿਆਤਮ ਦੀ ਵਿਦਿਆ ਪੜ੍ਹ ਕੇ ਅੰਤਰਾਤਮੇ ਬ੍ਰਹਮ ਦਾ ਗਿਆਨ ਪ੍ਰਾਪਤ ਕਰਨਾ, ਇਹ ਬ੍ਰਹਮ ਬੇਤੇ ਦੁਆਰਾ ਹੀ ਪੜ੍ਹੀ ਹੋਈ ਵਿਦਿਆ ਬ੍ਰਹਮ ਨੂੰ ਸਾਖਿਆਤ ਕਰਨ ਵਿੱਚ ਸਹਾਈ ਹੁੰਦੀ ਹੈ। ਆਮ ਜਿਹੜਾ ਚਰਚਾ ਤਾਂ ਚੱਲਦੀ ਰਹਿੰਦੀ, ਇਹਦਾ ਇਹ ਨਹੀਂ ਕਿ ਉਹਦਾ ਲਾਭ ਨਹੀਂ, ਲਾਭ ਉਹਦਾ ਵੀ, ਸੰਗਤ ਨੂੰ ਪ੍ਰੇਰ ਕੇ ਭਲੇ ਪਾਸੇ ਲਾਉਣਾ, ਆਪ ਲੱਗਣਾ, ਫਾਲੂ ਦਾ ਵੀ। ਪਰ ਸਾਧ ਸੰਗਤ ਜੀ ਸਰੂਪ ਦੀ ਸਾਖਿਆਤਤਾ ਬ੍ਰਹਮ ਬੇਤੇ ਤੋਂ ਬਿਨਾਂ ਨਹੀਂ, ਨਿਰਾ ਕਿਤਾਬੀ ਗਿਆਨੀ ਬ੍ਰਹਮ ਦਾ ਗਿਆਨ ਨਹੀਂ ਦੇ ਸਕਦਾ, ਉਹ ਇਤਿਹਾਸ ਦਾ ਬਾਣੀ ਦੇ ਅਰਥਾਂ ਦਾ ਗਿਆਨ ਦੇ ਸਕਦਾ, ਇਹ ਤੋਂ ਵੱਧ ਨਹੀਂ। ਇਹ ਉਸ ਸਾਧਨ ਵਿੱਚ ਸਹਾਇਕ ਹੋ ਸਕਦਾ। ਉਹਦੀ ਸਾਖਿਆਤ ਵਾਸਤੇ ਸ਼ਬਦ ਸੁਰਤ ਦਾ ਅਭਿਆਸ ਬਹੁਤ ਜ਼ਰੂਰੀ, ਇਹਦਾ ਮਾਰਗ ਵੀ ਸਮਝਣ ਵਾਲੀ ਗੱਲ ਹੈ। ਫਿਰ ਸਾਧ ਸੰਗਤ ਜੀ ਹੈ ਪ੍ਰਾਣ ਸਪੰਦ ਨਿਰੋਧਨ, ਭਾਵ ਪ੍ਰਾਣਾਯਾਮ ਯੋਗ ਦਾ ਸਾਧਨ ਉਹ ਦੱਸੇ ਦਿੱਤਾ। ਫਿਰ ਬਾਸ਼ਨਾ ਖੈ, ਬਾਸ਼ਨਾ ਦਾ ਨਾਸ ਕਰਨਾ ਵੀ ਬੜਾ ਔਖਾ, ਬਾਸ਼ਨਾ ਲੋਕ ਬਾਸ਼ਨਾ, ਲੋਕਾਂ ਵਿੱਚ ਇੱਛਾ ਹੋਣੀ ਵੀ ਲੋਕ ਮੈਨੂੰ ਚੰਗਾ ਕਹਿਣ, ਕਈਆਂ ਨੂੰ ਬੜੀ ਭੁੱਖ ਹੁੰਦੀ, ਚੰਗਾ ਨਾਉਰ ਖਾਏਗਾ ਜਾਂ ਸਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛਿਆ ਕਿ ਇਹ ਬੜੀ ਭੁੱਖ ਆ ਵੀ ਅਖਬਾਰਾਂ ਰਸਾਲਿਆਂ ਮੈਗਜ਼ੀਨਾਂ 'ਚ, ਅੱਜ ਕੱਲ੍ਹ ਬੜੇ ਰਸਾਲੇ, ਗੁਰਮਤਿ ਦਾ ਪ੍ਰਚਾਰ ਬੜਾ ਘੱਟ ਆ ਅਤੇ ਆਪੋ ਆਪਣਾ ਪ੍ਰਚਾਰ ਬਹੁਤ ਜ਼ਿਆਦਾ, ਗੱਜ ਕੇ ਬੋਲੋ ਸਿਰਫ ਆਪੋ ਆਪਣਾ ਪ੍ਰਚਾਰ, ਬਾਣੀ ਦਾ ਪ੍ਰਚਾਰ ਬੜਾ ਘੱਟ, ਬਾਣੀ ਹੁਣ ਰਸਾਲਿਆਂ ਵਿੱਚ ਆ ਗਈ ਅਖਬਾਰਾਂ ਵਿੱਚ ਆ ਗਈ, ਬਾਣੀ ਨੂੰ ਬਾਣੀ ਨਹੀਂ ਸਮਝਦੇ। ਸੋ ਸਾਧ ਸੰਗਤ ਜੀ ਫਿਰ ਹੈਗੀ ਹੈ ਪੁੱਤਰ ਦੀ ਬਾਸ਼, ਇਹ ਵੀ ਜਿਹਦੇ ਨਾਂ ਹੋਵੇ ਨਾ ਸੇਵਿਆਂ 'ਚ ਵੀ ਖਤਮ ਨਹੀਂ ਹੁੰਦੀ, ਅਗਲੇ ਜਨਮ ਵਿੱਚ ਵੀ ਨਾਲੇ ਜਾਂਦੀ ਹੈ, ਗੱਜ ਕੇ ਬੋਲੋ, ਬਾਸ਼ਨਾ ਨਹੀਂ ਸੜਦੀ ਅੱਗ 'ਚ, ਸਰੀਰ ਹੀ ਸੜਦਾ, ਜਿਹੜਾ ਲਿੰਗ ਸਰੀਰ ਹੈ 17 ਤੱਤਾਂ ਦਾ, ਚਾਹੇ ਚੰਗੀਆਂ ਬਾਸ਼ਨਾ ਚਾਹੇ ਮਾੜੀਆਂ, ਉਹ ਜਦੋਂ ਅਗਲੇ ਕਿਸੇ ਸਰੀਰ 'ਚ ਪ੍ਰਵੇਸ਼ ਰੱਬ ਦੇ ਹੁਕਮ ਮੁਤਾਬਕ ਕਰਦਾ ਆਪਣੇ ਕਰਮਾਂ ਦੇ ਹਿਸਾਬ ਨਾਲ, ਉਹ ਬਾਸ਼ਨਾ ਗਾਹ ਫੇਲ ਹੀ ਕਰਦਾ। ਬਾਬਾ ਸਾਹਿਬ ਸਿੰਘ ਬੇਦੀ ਕੋ ਇੱਕ ਛੋਟਾ ਜਿਹਾ ਰਜਵਾੜਾ ਆਇਆ, ਉਹਦਾ ਨਾਮ ਸੀ ਸੁੱਧ ਸਿੰਘ। ਉਹਦੇ ਕੋਲ ਸਾਧ ਸਿੰਘ ਜੀ ਬਹੁਤ ਸੁੰਦਰ ਹਾਥੀ ਸੀ, ਉਹਤੇ ਚੜ੍ਹ ਕੇ ਉਹਨੂੰ ਕਈ ਜੰਗ ਵੀ ਲੜੇ ਸਨ। ਬਾਬਾ ਜੀ ਕਹਿਣ ਲੱਗੇ, ਸੁੱਧ ਸਿੰਘ, ਆਹ ਜਿਹੜਾ ਹਾਥੀ ਦਾ ਵਿਸ਼ਵਾਸ ਨਹੀਂ ਕਰਨਾ, ਇਹ ਤੇਰਾ ਪਿਛਲੇ ਜਨਮ ਦਾ ਪੈਰੀ ਹੈ, ਤੇਰੀ ਮੌਤ ਇਹਦੇ ਹੱਥੋਂ ਹੋਵੇ, ਇਹਦਾ ਵਿਸਾਹ ਨਾ ਕਰ। ਅਖੇ ਨਹੀਂ ਜੀ, ਇਹਨਾਂ ਮੇਰਾ ਪਿਆਰ ਬਹੁਤ ਹੈ, ਕਈ ਜੰਗ ਫਤਿਹ ਕੀਤੇ। ਕਹਿੰਦੇ ਬੈਰੀ ਬੈਰੀ ਹੁੰਦਾ ਜਿੱਦਾਂ ਡਾਰ ਲੱਗੇ ਲਾ ਜਾਂਦਾ। ਇਸੇ ਤਰ੍ਹਾਂ ਸਾਧ ਸੰਗਤ ਜੀ ਹੋਇਆ, ਸਮਾਂ ਬਣਿਆ, ਉਹ ਸੁੰਡਲਾ ਬਲੇਟਾ ਪਾ ਕੇ ਪੈਰ ਥੱਲੇ ਦੇ ਕੇ ਉਹਨੂੰ ਮਾਰ ਦਿੱਤਾ ਸੀ। ਜਾਣੀ ਜਿਹੜੇ ਸੰਸਕਾਰ ਲੈ ਕੇ ਚਲੇ ਜਾਂਦਾ ਇਹ ਖਤਮ ਨਹੀਂ ਹੁੰਦੇ। ਬੜੀ ਲੰਮੀ ਦੇਰ ਸਾਧ ਸੰਗਤ ਜੀ ਚੱਲਦੇ ਰਹਿੰਦੇ, ਚਾਹੇ ਬੁਰਾਈ ਦੇ ਆ ਚਾਹੇ ਭਲਾਈ ਦੇ। ਲੋਕ ਬਾਛਣਾ, ਪੁੱਤਰ ਦੀ ਬਾਛਣਾ, ਸ਼ਾਸਤਰ ਬਾਛਣਾ, ਕਈਆਂ ਨੂੰ ਇਹ ਬੜੀ ਬਾਛਣਾ ਵੀ ਦੁਨੀਆਂ ਦੇ ਗ੍ਰੰਥ ਸਾਰੇ ਪੜ੍ਹ ਲਈਏ, ਲਾਇਬ੍ਰੇਰੀਆਂ ਬਣਾਈ ਫਿਰਦੇ, ਬੜੇ ਕਾਗਜ਼ਾਂ ਦੇ ਢੇਰ ਇਕੱਠੇ ਕਰ ਕਰ ਰੱਖੀ ਜਾਂਦੇ। ਪਰ ਮਹਾਰਾਜ ਕਹਿੰਦੇ, ਖਰ ਚੰਦਨ ਜਸ ਭਰ, ਜਿਵੇਂ ਖੋਤੇ ਦੀ ਪਿੱਠ ਦੇ ਉੱਤੇ 52 ਚੰਦਨ ਦੀਆਂ ਲੱਕੜਾਂ ਵੀ ਲੱਦ ਦਈਏ ਅਤੇ ਖੋਤੇ ਨੂੰ ਉਹਦੀ ਸੁਗੰਧੀ ਦਾ ਕੀ ਲਾਭ ਹੈ, ਖੋਤਾ ਜਾਣਦਾ ਉਹਦੀ ਸੁਗੰਧੀ ਦੀ ਕੀ ਕੀਮਤ ਹੈ। ਉਹਦੇ ਬਾਅਦ 'ਤੇ ਜਿਹੋ ਜਿਹੀਆਂ ਕਿੱਕਰ ਦੀਆਂ ਲੱਕੜਾਂ ਲੱਦੀਆਂ ਆ, ਉਹੋ ਜਿਹਾ ਚੰਨਣ ਲੱਦਿਆ, ਉਹਦੇ ਲਈ ਤਾਂ ਵਿਚਾਰੇ ਲਈ ਭਾਰ ਹੀ ਆ। ਇਸ ਤਰ੍ਹਾਂ ਭਾਵੇਂ ਕਿੰਨੇ ਕੀਮਤੀ ਗ੍ਰੰਥਾਂ ਦੀਆਂ ਪੰਡਾਂ ਸਿਰ ਦੇ ਉੱਤੇ ਧਰ ਕੇ ਬੁੱਧੀ ਵਿੱਚ ਗ੍ਰਹਿਣ ਕਰਕੇ ਤੁਰਿਆ ਫਿਰੇ, ਜੇ ਉਹਨਾਂ ਵਿੱਚੋਂ ਗਿਆਨ ਦੀ ਗੱਲ ਲੈ ਕੇ ਆਤਮਾ ਪਰਮਾਤਮਾ ਨੂੰ ਸਾਖਿਆਤ ਨਹੀਂ ਕੀਤਾ ਤੇ ਖੋਤੇ ਦੇ ਭਾਰ ਚੱਕਣ ਤੋਂ ਵੱਧ ਨਹੀਂ ਪੋਥੀਆਂ ਦਾ ਭਾਰ। ਗੱਜ ਕੇ ਬੋਲੋ ਸਾਈਂ ਬੁੱਲਾ ਸ਼ਾਹ। ਜਦੋਂ ਇਹਨੂੰ ਸਾਈਂ ਅਨੈਤ ਸ਼ਾਹ ਦੀ ਸੰਗਤ ਨਾਲ ਗਿਆਨ ਹੋਇਆ, ਇਹ ਸਾਧ ਸੰਗਤ ਜੀ ਮੁਹੰਮਦ ਦੇ ਪਰਿਵਾਰ ਚੋਂ ਸੀ, ਬੜੇ ਸਾਧਨ ਕੀਤੇ, ਫਿਰ ਕਹਿਣ ਲੱਗੇ ਬਿਨਾਂ ਮਹਾਤਮਾ ਤੋਂ ਗੱਲ ਬਣਦੀ ਨਹੀਂ ਹੁੰਦੀ। ਅਨੈਤ ਸ਼ਾਹ ਰਾਈ ਜਾਤੀ ਦਾ ਸੀ, ਆ ਸਬਜ਼ੀਆਂ ਸੁਬਜ਼ੀਆਂ ਦਾ ਕੰਮ ਕਰਦਾ ਸੀ, ਇਹ ਉਹਦੇ ਕੋਲ ਆਇਆ। ਪਹਿਲਾਂ ਤਾਂ ਉਹਨਾਂ ਨੇ ਕਿਰਪਾ ਇਉਂ ਕੀਤੀ ਜਿਵੇਂ ਗੁਰੂ ਨਾਨਕ ਦੀ ਬਾਂਸ 'ਚ ਕੋਈ ਬੇਦੀ ਆ ਜਾਏ ਆਪਾਂ ਬੜਾ ਸਤਿਕਾਰ ਕਰਦੇ, ਕਿ ਤੁਹਾਡੇ ਘਰੋਂ ਹੀ ਬਖਸ਼ਿਸ਼ ਆਈ ਹੈ ਅਤੇ ਲੈ ਲਾ ਬਈ। ਜਿਹੜੇ ਬਖਸ਼ਿਸ਼ ਮਿਲ ਗਈ ਅਤੇ ਹੁਣ ਬਰਕਤ ਤਾਂ ਫੈਲਣੀ ਫੈਲਣੀ ਸੀ, ਜਿਹੜੇ ਫੁੱਲ ਵਿੱਚ ਸੁਗੰਧੀ ਹੋਵੇ ਭੌਰਿਆਂ 'ਤੇ ਗੂੰਜਾਂ ਪਾਉਣੀਆਂ, ਬੜੀ ਸੰਗਤ ਆਉਣ ਲੱਗ ਗਈ, ਬੜੀ ਪੂਜਾ ਪ੍ਰਤਿਸ਼ਠਾ, ਗੁਰੂ ਗੁਰੂ ਕਰਕੇ ਇਹਨੂੰ ਮੰਨਣ ਲੱਗ ਗਏ। ਇਹਦਾ ਜਿਹੜਾ ਗੁਰੂ ਸੀ ਉਹ ਕਹਿਣ ਲੱਗਾ, ਇੱਕ ਸੇਵਕ ਨੂੰ ਜਾ ਕੇ ਵੇਖ ਕੇ ਆਓ, ਡੈਰੀ ਪੈਨ ਕੋਲ ਲੈ ਜਾਈ, ਜੋ ਤੇਰੇ ਨਾਲ ਵਰਤਾਅ ਕਰੀ ਉਹ ਸਾਰਾ ਲਿਖ ਕੇ ਲਿਆ ਕੇ ਮੈਨੂੰ ਦੱਸੀ। ਇਹ ਜੀ ਉੱਚਾ ਆਸਣ ਵਿਛਾ ਕੇ ਸਟੇਜ 'ਤੇ ਬੈਠਾ ਬੇਅੰਤ ਸਿੱਖੀ ਸੇਵਕੀ ਪਹਿਰੇਦਾਰ। ਜਦੋਂ ਗੁਰੂ ਨੇ ਆਪਣੇ ਪੁੱਤਰ ਨੂੰ ਭੇਜਿਆ ਜਾਂ ਸੇਵਕ ਨੂੰ, ਇਹਨੇ ਕਿਹਾ ਜੇ ਮੈਂ ਉੱਠ ਕੇ ਸਤਿਕਾਰ ਕੀਤਾ ਲੋਕ ਇਹ ਕਹਿਣਗੇ ਵੀ ਬੁੱਲੇ ਸ਼ਾਹ ਨਾਲੋਂ ਇਹਦੀ ਅਵਸਥਾ ਵੱਡੀ ਹੋਣੀ ਹੈ, ਕਿਤੇ ਸਿੱਖੀ ਸੇਵਕੀ ਉਹਦੇ ਨਾਲ ਨਾ ਜੁੜ ਜਾਏ। ਉੱਠਿਆ ਨਾ, ਕੋਈ ਸਤਿਕਾਰ ਨਾ ਕੀਤਾ, ਜਿਸ ਤਰ੍ਹਾਂ ਦਾ ਵਰਤਾਵ ਕੀਤਾ ਉਹ ਲਿਖ ਕੇ ਲੈ ਗਿਆ। ਜਿਲੇ ਆਇਆ ਕਹਿੰਦੇ ਸੁਣਾ ਬਈ, ਕਹਿੰਦੇ ਇਸ ਤਰ੍ਹਾਂ ਉਹਨੀ ਬਰਕਤ ਖਿੱਚ ਲਈ, ਜਿਹੜਾ ਦੇ ਸਕਦਾ ਉਹ ਲੈ ਵੀ ਸਕਦਾ, ਖੋਲੇ ਖਾਲੀ ਹੋ ਗਿਆ। ਜਿਲੇ ਖਾਲੀ ਹੋਇਆ ਫਿਰ ਸੋਚ ਆਈ, ਉਹ ਜਿਹੜਾ ਗੁਰੂ ਦੇ ਸੇਵਕ ਦੀ ਨਰਾਦਰੀ ਹੋਈ ਹੈ ਤਾਂ। ਫਿਰ ਸਾਧ ਸੰਗਤ ਜੀ ਬੜੇ ਧੱਕੇ ਖਾਂਦਾ ਰਿਹਾ। ਸਾਈਂ ਨੇ ਕਿਹਾ ਵੀ ਬੁੱਲੇ ਨੂੰ ਵੜਨ ਨਾ ਦਿਓ। ਫਿਰ ਸਾਧ ਸੰਗਤ ਜੀ ਇੱਕ ਕਵਾਲੀਏ ਹੁੰਦੇ ਸੀ, ਖਦਾ ਦੀ ਉਸਤਤ ਵਿੱਚ ਕਵਾਲੀ ਲਾਉਂਦੇ ਸੀ, ਕਸੂਰ ਦੇ ਇੱਕ ਬੀਬੀ ਸੀ, ਉਹ ਬੜੀ ਤਕੜੀ ਕਵਾਲ ਸੀ, ਉਹਦੇ ਗਲੇ 'ਚ ਵੀ ਬਰਕਤ ਸੀ ਅਤੇ ਉਂਜ ਵੀ ਕਮਾਈ ਵਾਲੀ ਸੀ। ਉਹਦੇ ਕੀਰਤਨ 'ਤੇ ਸਾਈਂ ਜੀ ਬਹੁਤ ਖੁਸ਼ ਸਨ। ਜਦੋਂ ਉਹਨੇ ਕੀਰਤਨ ਕਰਨਾ, ਸੰਗਤ 'ਚ ਬਰਾਗ ਹੋਣਾ ਅਤੇ ਸੁਰਤੀ ਜੁੜ ਜਾਣੀ, ਕਿਉਂਕਿ ਉਹਦੇ ਆਪਣੇ ਅੰਦਰ ਵਿਰਾਗ ਸੀ। ਰਾਗ ਕਈਆਂ ਕੋ ਹੁੰਦਾ, ਵਿਰਾਗ ਹਰੇਕ ਕੋ ਨਹੀਂ। ਜੇ ਰਾਗ ਦੇ ਨਾਲ ਵਿਰਾਗ ਬਣ ਜਾਏ ਤੇ ਰਾਗੀ ਦੀਆਂ ਅੱਖਾਂ ਵੀ ਗਿਲੀਆਂ ਤੇ ਸੰਗਤ ਦੇ ਵੀ ਅਥਰੂ ਵਗਣਗੇ, ਫਿਰ ਨਜ਼ਾਰਾ ਹੀ ਆ ਜਾਂਦਾ ਜੀ, ਲੱਗ ਜਾਣੀਆਂ ਸਮਾਧੀਆਂ। ਐਸੀ ਵਰਕਤ ਉਸ ਕੀਰਤਨ 'ਚ ਤੇ ਸਾਈ ਜੀ ਉਹਦਾ ਕੀਰਤਨ ਸੁਣਦੇ ਫਿਰ ਸਮਾਧੀ ਲੱਗਦੀ ਸੀ ਉਹਨਾਂ ਦੀ ਵੀ ਸੰਗਤ ਦੀ। ਜਦੋਂ ਉਹ ਕੋਈ ਸਮਾਗਮ ਕਰਾਉਂਦੇ ਸੀ ਤੇ ਬੁਲਾਉਣਾ, ਇਹ ਬੁੱਲਾ ਫਿਰ ਉੱਥੇ ਚੱਲ ਗਿਆ। ਉਹ ਬੀਬੀ ਨੂੰ ਬੇਨਤੀ ਕੀਤੀ, ਉਹ ਕਹਿਣ ਲੱਗੀ ਜਿਹੜੇ ਮਹਾਂਪੁਰਸ਼ ਆਪਣੀ ਮਰਜ਼ੀ ਦੇ ਹੁੰਦੇ ਆ, ਕਿਸੇ ਦੇ ਅਧੀਨ ਤਾਂ ਹੁੰਦੇ ਨੇ, ਮੈਂ ਤੇਰੀ ਸਿੱਧਾ ਸਿਫਾਰਿਸ਼ ਤਾਂ ਕਰ ਨਹੀਂ ਸਕਦੀ, ਥੋੜ੍ਹੀ ਯੋਗਤੀ ਵਰਤਣੀ ਪਊ। ਤੂੰ ਐਂ ਕਰ, ਬੀਬੀਆਂ ਵਾਲੇ ਲੀੜੇ ਪਾ ਲਏ, ਜੋੜੀ ਨੂੰ ਸਿਖਾਲ ਦਿੱਤੀ, ਤੂੰ ਮੇਰੇ ਨਾਲ ਕੀਰਤਨ ਵਿੱਚ ਜੋੜੀ ਵਜਾਈ, ਇਵੇਂ ਕਿਵੇਂ ਸਾਹ ਕੀਤਾ, ਹੁਣ ਜੋੜੀ ਵਜਾਉਂਦਾ ਹੈ। ਅਤੇ ਸਾਈਂ ਜੀ ਤਾਂ ਜਾਣੀ ਜਾਣ ਸਨ, ਵੈਸੇ ਵੀ ਹੇਰਾ ਫੇਰੀ ਕਾਹਨੂੰ ਮਹਾਂਪੁਰਖਾਂ ਕੋਲ ਚੱਲਦੀ ਹੈ। ਕਹਿਣ ਲੱਗੇ ਬੋਲਿਆ, ਇਹ ਕੀ ਡਰਾਮਾ ਕਰਕੇ ਆ, ਬੀਬੀ ਨੂੰ ਕਿਹਾ ਕਿਵੇਂ? ਅਸੀਂ ਮਹਾਰਾਜ ਮਾਫ਼ ਕਰ ਦਿਓ, ਉਵੇਂ ਤੁਸੀਂ ਇਹਨੂੰ ਆਉਣ ਨਾ ਦਿੰਦੇ, ਇਹ ਸਾਧ ਨਹੀਂ ਵਰਤਿਆ। ਖੈਰ ਉਹ ਖੁਸ਼ ਹੋ ਗਿਆ ਬੁੱਲੇ ਤੇ, ਫਿਰ ਸਾਧ ਸੰਗਤ ਜੀ ਉਹਨਾਂ ਨੇ ਮਾਫ਼ੀ ਵੀ ਦਿੱਤੀ, ਕਿਰਪਾ ਵੀ, ਕਹਿੰਦੇ ਕਿਰਪਾ ਕਰੋ। ਕਹਿਣ ਲੱਗੇ ਆਹ ਜਿਹੜੀ ਖਜੂਰ ਹੈ ਇਹਦੇ ਉੱਤੇ ਚੜ੍ਹ ਜਾ। ਗੱਲ ਤਾਂ ਬਚਨ ਦੀ ਸੀ ਨਾ, ਹੁਣ ਖਜੂਰ 'ਤੇ ਹਰ ਬੰਦੇ ਨੂੰ ਚੜ੍ਹਨਾ ਨਹੀਂ ਆਉਂਦਾ, ਜਿਹੜੇ 'ਤੇ ਡਿੱਗ ਪੈਂਦਾ। ਇਹ ਹੁੰਦਾ ਸਾਡੇ ਸੁਲਤਾਨਪੁਰ ਦੇ ਇਲਾਕੇ 'ਚ, ਆਮ ਖਜੂਰਾਂ ਤਾਂ ਘੱਟ ਗਈਆਂ, ਪਰ ਉਹ ਲੱਕ ਨੂੰ ਇਹ ਖਜੂਰ ਨੂੰ ਰੱਸਾ ਪਾ ਕੇ ਨਾ ਵੰਗਣਾ ਜਿਹਾ ਬਣਾ ਕੇ, ਫਿਰ ਸਾਹ ਪੈਰ ਅੜਾ ਕੇ ਇੱਕ ਹੱਥਾਂ ਨਾਲ ਫੜ ਲੈਣੇ, ਝੋਲ ਬਹੁਤ ਮਾਰਦੀ ਹੈ, ਫਿਰ ਚੜ੍ਹੋ। ਹੁਣ ਇਹ ਜਿਹੜਾ ਕੰਮ ਕਰੇ ਉਹਨੂੰ ਗਿਆਨ ਹੁੰਦਾ, ਇਹ ਵਿਚਾਰਾ ਜੁੱਫੇ ਜੁੱਫੇ ਮਾਰ ਕੇ ਲੱਤਾਂ ਲੁੱਤਾਂ ਰਗੜਾ ਕੇ ਉੱਤੇ ਚੜ੍ਹਿਆ। ਜਿਲੇ ਉੱਤੇ ਗਿਆ, ਉੱਤੇ ਜਾ ਕੇ ਫਿਰ ਝੋਲ ਬੜੀ ਪੈਂਦੀ ਹੈ, ਫਲੋਰਾ ਜਿਲੇ ਪੈ ਡਿੱਗ ਪਿਆ। ਕਹਿਣ ਲੱਗਾ ਗੁਰੂ ਜੀ ਹੋਮ ਹੋਆ, ਉਹ ਦੇਖਦੇ ਸੀ ਸਾਈ ਅਨੈਤ ਸ਼ਾਹ ਜੀ ਦੇ ਗੁਰੂ। ਕਹਿਣ ਲੱਗੇ ਹੋਂ ਮੂਆ ਤੇ ਖਦਾ ਹੋਊਗਾ, ਪੁਆੜਾ ਤਾਂ ਹੋਂਦਾ ਹੀ ਆ ਨਾ। ਜਿਹਨੂੰ ਮਹਾਰਾਜ ਨੇ ਕਿਹਾ ਭੰਬੀਰੀ ਕੇ ਪਾਤ ਪਰ ਦੋ ਬਿਨ ਪੇਖੈ ਦੂਰ ਆਇਓ, ਇਹੀ ਪਰਦਾ ਆ ਹੋਂਦਾ। ਹੋਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਂ, ਹੋਮੈ ਇਹੀ ਬੰਧਨ, ਇਹੀ ਬੰਧਨ ਹੈ, ਇਹੀ ਬੰਧਨ ਹੈ ਨਾ। ਘੜੇ ਦਾ ਪੜਦਾ ਹੀ ਪਾਣੀ ਨੂੰ ਸਮੁੰਦਰ ਨਾਲ ਤੋੜੀ ਬੈਠਾ ਸੀ, ਜਦੋਂ ਪੜਦਾ ਤੋੜ ਦਿੱਤਾ, ਘੜੇ ਦਾ ਪਾਣੀ ਸਮੁੰਦਰ ਦਾ ਇੱਕ ਹੋ ਗਿਆ। ਇਸ ਤਰ੍ਹਾਂ ਜੀਵ ਆਪਣੇ ਆਪ ਨੂੰ ਅਲਪੱਗ ਸਮਝਦਾ, ਬ੍ਰਹਮ ਨੂੰ ਸਰਬੱਗ ਸਮਝਦੇ। ਅਲਪੱਗਤਾ ਔਰ ਸਰਬੱਗਤਾ, ਅਲਪੱਗਤਾ ਅਵਿਦਿਆ ਕਰਕੇ ਹੈ, ਸਰਬੱਗਤਾ ਮਾਇਆ ਕਰਕੇ ਹੈ। ਮਾਇਆ ਅਤੇ ਅਵਿਦਿਆ ਜਿਹੜੀਆਂ ਦੋਨੋਂ ਝੂਠੀਆਂ, ਅਗਿਆਨਕ ਦੀਆਂ ਇਹ ਦੋ ਸ਼ਕਤੀਆਂ ਹਨ, ਅਵਿਦਿਆ ਅਤੇ ਮਾਇਆ। ਜਦੋਂ ਸਾਧ ਆਪਣੇ ਆਪ ਨੂੰ ਅਲਪੱਗ ਸਮਝਣਾ ਤਿਆਗ ਦਿੱਤਾ, ਵਾਹਿਗੁਰੂ ਨੂੰ ਸਰਬੱਗ ਸਮਝਣਾ ਤਿਆਗ ਦਿੱਤਾ, ਫਿਰ ਆਤਮਾ ਚੇਤਨਾ ਕਰਕੇ ਜੀਵ ਔਰ ਬ੍ਰਹਮ ਦੋਨੋਂ ਇੱਕ ਹੈ। ਘੜੇ ਦੀ ਛੋਟੀ ਉਪਾਧੀ, ਸਮੁੰਦਰ ਦੀ ਵੱਡੀ ਉਪਾਧੀ ਦੋਨੋਂ ਤਿਆਗ ਕੇ ਜਦੋਂ ਦੋਹਾਂ ਦਾ ਪਾਣੀ ਇਕੱਠਾ ਕਰ ਦਿੱਤਾ, ਫਿਰ ਘੜੇ ਦਾ ਪਾਣੀ ਅਤੇ ਸਮੁੰਦਰ ਦਾ ਪਾਣੀ ਦੋ ਨਹੀਂ। ਘੜੇ ਦਾ ਪਾਣੀ ਤੁੱਛ ਆ, ਸਮੁੰਦਰ ਦਾ ਪਾਣੀ ਮਹਾਨ ਆ। ਇਸ ਤਰ੍ਹਾਂ ਜੀਵ ਆਪਣੇ ਆਪ ਨੂੰ ਤੁੱਛ ਸਮਝਦਾ, ਇਹ ਵੀ ਮਾਇਆ ਵਿਦਿਆ ਕਰਕੇ ਅਤੇ ਬ੍ਰਹਮ ਦੀ ਸਰਬੱਗਤਾ ਵੀ ਮਾਇਆ ਕਰਕੇ। ਜਦੋਂ ਦੋਹਾਂ ਨੂੰ ਤਿਆਗ ਦਿੱਤਾ ਜਾਏ, ਆਤਮਾ ਅਤੇ ਪਰਮਾਤਮਾ ਵਿੱਚ ਅੰਤਰ ਕੋਈ ਨਹੀਂ। ਤਾਂ ਹੀ ਮਹਾਰਾਜ ਨੇ ਕਿਹਾ ਆਤਮਾ ਪਰਾਤਮਾ ਏਕੋ ਕਰੈ ਮਨ ਕੀ ਦੁਬਧਾ ਮਨ ਕੇਟ। ਮਨ ਵਿੱਚੋਂ ਦੁਬਧਾ ਪੈਦਾ ਹੋਈ ਹੈ, ਜਦੋਂ ਮਨ ਵਿੱਚ ਗਿਆਨ ਅਵਸਥਾ ਆ ਗਈ, ਦੁਬਧਾ ਖਤਮ ਹੋ ਗਈ, ਰਾਗ ਦਵੈਸ਼ ਖਤਮ ਹੋ ਗਿਆ, ਵੱਡੇ ਛੋਟੇ ਪੁਣੇ ਦਾ, ਅਮੀਰ ਗਰੀਬ ਦਾ, ਹਾਂਜੀ ਬਾਦਸ਼ਾਹ ਕੰਗਾਲ ਦਾ ਭੇਦ ਖਤਮ ਹੋ ਗਿਆ, ਫਿਰ ਬ੍ਰਹਮ ਹੀ ਬ੍ਰਹਮ, ਫਿਰ ਚੇਤਨ ਹੀ ਚੇਤਨ। ਹੁਣ ਦੂਜਾ ਦ੍ਰਿਸ਼ਟਾਂਤ, ਜਿਵੇਂ ਬੇਅੰਤ ਘੜਿਆਂ ਵਿੱਚ ਆਪਾਂ ਪਾਣੀ ਪਾ ਦੇ, ਸਾਰਿਆਂ ਵਿੱਚ ਚੰਦਰਮਾ ਜਾਂ ਸੂਰਜ ਦਾ ਪ੍ਰਤੀਬਿੰਬ ਦਿਸ ਰਿਹਾ। ਹੁਣ ਜਿਹੜੇ ਘੜੇ ਦਾ ਸੂਰਜ ਹੈ ਜਾਂ ਘੜੇ ਦਾ ਚੰਦਰਮਾ ਉਹ ਤੁਹਾਨੂੰ ਪ੍ਰਕਾਸ਼ ਦੇ ਸਕਦਾ, ਸਿਰਫ ਪ੍ਰਤੀਬਿੰਬ ਹੈ, ਪ੍ਰਕਾਸ਼ ਨਹੀਂ ਦੇ ਸਕਦਾ। ਉਹ ਜਿਹੜਾ ਪ੍ਰਤੀਬਿੰਬ ਹੈ ਉਹ ਫਸਲਾਂ ਵਿੱਚ ਕੋਈ ਜੜੀਆਂ ਬੂਟੀਆਂ ਜਾਂ ਰਸ ਪੈਦਾ ਕਰ ਸਕਦਾ, ਪ੍ਰਤੀਬਿੰਬ ਹੈ ਕੁਝ ਨਹੀਂ ਕਰ ਸਕਦਾ। ਪਰ ਉਹ ਜਿਹੜਾ ਪ੍ਰਤੀਬਿੰਬ ਹੈ ਤਾਂ ਬਿੰਬ ਸਰੂਪੀ ਸੂਰਜ ਔਰ ਚੰਦਰਮਾ ਦਾ ਹੀ ਹੈ ਨਾ। ਇਸ ਤਰ੍ਹਾਂ ਜਿਹੜਾ ਜੀਵ ਹੈ ਇਹ ਉਸ ਪਰਮੇਸ਼ਰ ਦਾ ਪ੍ਰਤੀਬਿੰਬ ਹੈ। ਜਿੰਨਾ ਚਿਰ ਘੜੇ ਦੀ ਉਪਾਧੀ ਕਰਕੇ ਉਹਦੇ ਨਾਲੋਂ ਜੁਦਾ ਪ੍ਰਤੀਤ ਹੁੰਦਾ ਇਹ ਵੀ ਕੁਝ ਨਹੀਂ ਕਰ ਸਕਦਾ। ਜਦੋਂ ਉਪਾਧੀ ਖਤਮ ਹੋ ਜਾਏ ਇਹਦਾ ਪ੍ਰਤੀਬਿੰਬ ਉਸ ਚੇਤਨ ਵਾਹਿਗੁਰੂ ਵਿੱਚ ਰਲ ਜਾਏ, ਜਿੰਨੀ ਬਰਕਤ ਉਸ ਚੇਤਨ ਵਿੱਚ ਹੈ ਉਨੀ ਉਸ ਸੰਤ ਵਿੱਚ ਆ ਜਾਂਦੀ ਹੈ। ਗੱਜ ਕੇ ਬੋਲੋ, ਉਨੀ ਉਹਦੇ 'ਚ ਆ ਜਾਂਦੀ। ਬਲਕਿ ਇਹ ਬਰਕਤ ਸੰਤ ਵਿੱਚ ਉਹ ਵਾਧੂ ਰਾਹ ਦਿੰਦਾ। ਕਹਿੰਦੇ ਇੱਕ ਵਾਰੀ ਬੰਦਾ ਮਰ ਗਿਆ, ਸਰਮਾਧ ਫਕੀਰ ਨੂੰ ਕਹਿਣ ਲੱਗੇ ਜੀ ਇਸਨੂੰ ਜਿੰਦਾ ਕਰ ਦਿਓ। ਉਹ ਕਹਿਣ ਲੱਗੇ ਖੁਦਾ ਦੇ ਵਾਸਤੇ ਬੰਦਾ ਜਿੰਦਾ ਹੋ ਜਾ, ਬੰਦਾ ਸਾਹ ਸਿੰਘ ਜਿੰਦਾ ਨਾ ਹੋਇਆ, ਕਿਉਂਕਿ ਖੁਦਾ ਨੇ ਤਾਂ ਮਾਰਿਆ ਸੀ, ਜਿੰਦਾ ਹੋਵੇ ਕਿਵੇਂ? ਮਾਰਨ ਵਾਲਾ ਤਾਂ ਖੁਦਾ ਹੀ ਹੈ ਨਾ। ਜਦੋਂ ਖੁਦਾ ਨੇ ਮਾਰਿਆ ਫਿਰ ਖੁਦਾ ਜਿੰਦਾ ਕਿਵੇਂ ਕਰੇ? ਫਿਰ ਉਹਨੇ ਕਿਹਾ ਮੁਹੰਮਦ ਦੇ ਵਾਸਤੇ ਜਿੰਦਾ ਹੋ ਜਾ। ਮੁਹੰਮਦ ਖੁਦਾ ਦੀ ਕੀਤੀ ਤੇ ਉਲਟ ਨਹੀਂ ਕਰ ਸਕਦਾ, ਕਿਉਂਕਿ ਉਹਦਾ ਰਸੂਲ ਹੈ। ਫਿਰ ਉਹ ਕਹਿਣ ਲੱਗਾ ਮੇਰਾ ਹੁਕਮ ਆ ਬੰਦਾ ਜਿੰਦਾ ਹੋ ਜਾ। ਬੰਦਾ ਜਿੰਦਾ ਹੋ ਗਿਆ। ਮੁਸਲਮਾਨ ਕਾਜੀ ਮੌਲਵੀ ਇਕੱਠੇ ਹੋ ਗਏ। ਖੁਦਾ ਦੇ ਮਾਰੇ ਨੂੰ ਮੁਹੰਮਦ ਨੇ ਅੱਜ ਤੱਕ ਜਿੰਦਾ ਨਹੀਂ ਕੀਤਾ, ਤੂੰ ਸੰਤ ਜੀ ਜਿੰਦਾ ਕੀਤਾ, ਇਹਨੂੰ ਮਾਰ ਦੇ। ਉਹ ਕਹਿੰਦਾ ਮਰ ਜਾ। ਕਹਿਣ ਲੱਗੇ ਹੁਣ ਜਿੰਦਾ ਕਰ ਦੇ। ਕਹਿੰਦੇ ਖੁਦਾ ਔਰ ਮੁਹੰਮਦ ਦੇ ਮਾਰੇ ਨੂੰ ਸੰਤ ਜਿੰਦਾ ਕਰ ਸਕਦਾ, ਸੰਤ ਦੇ ਮਾਰੇ ਨੂੰ ਖੁਦਾ ਅਤੇ ਮੁਹੰਮਦ ਵੀ ਜਿੰਦਾ ਨਹੀਂ ਕਰ ਸਕਦੇ। ਸੰਤ ਵਿੱਚ ਇੱਡੀ ਵੱਡੀ ਬਰਕਤ ਰੱਖੀ ਹੈ। ਸੰਤ ਕਹਿ ਹਤੈ ਕੋ ਰੱਖੈ ਨਾ ਕੋਈ, ਜੇ ਰੱਖੂਗਾ ਤਾਂ ਸੰਤ ਹੀ ਰੱਖੂ, ਦੂਜਾ ਨਹੀਂ ਰੱਖੂਗਾ। ਗੱਜ ਕੇ ਬੋਲੋ, ਜਿਹੜਾ ਸੰਤ ਦਾ ਸਰਾਪਿਆ ਹੈ ਉਹਨੂੰ ਸੰਤ ਹੀ ਬਖਸ਼ੂ। ਅਡਮੇਲੀ ਇੱਕ ਪਿੰਡ ਹੈ, ਉੱਥੇ ਸਾਧ ਸੰਗਤ ਜੀ ਕੋਈ ਮਹਾਂਪੁਰਖ ਆਏ। ਸਿਆਲ ਦਾ ਮਹੀਨਾ ਸੀ, ਵੇਲਣਾ ਘਲਾੜੀ ਚੱਲਦੀ ਸੀ, ਗੰਨੇ ਪੀੜ ਰਹੇ ਸਨ। ਰੁੱਤ ਦਾ ਮੇਵਾ ਦੇਖ ਕੇ ਚਿੱਤ ਵੀ ਕਰੇ ਹੀ ਆਉਂਦਾ। ਕਹਿਣ ਲੱਗੇ ਭਗਤਾ ਰਸ ਪੀਣ ਨੂੰ ਚਿੱਤ ਕਰਦਾ। ਉਹ ਕਹਿੰਦਾ ਤੇਰੇ ਅੱਗ ਲੱਗੀ। ਉਹ ਕਹਿੰਦੇ ਸਾਡੇ ਕਾਹਨੂੰ ਲੱਗੇ, ਤੁਹਾਡੇ ਹੀ ਲੱਗ ਜਾਏ। ਬਾਜੀ ਅੱਗ ਲੱਗਣੀ ਸਾਰਾ ਪਿੰਡ ਸੜ ਜਾਣਾ। ਇਵੇਂ ਹੀ ਚੱਲਦਾ ਰਿਹਾ, ਬਹੁਤ ਦੁਖੀ। ਮਹਾਰਾਜ ਛੇਵੇਂ ਪਾਤਸ਼ਾਹ ਕਰਤਾਰਪੁਰ ਸਾਹਿਬ ਦਾ ਜੰਗ ਲੜਨ ਤੋਂ ਬਾਅਦ ਪਲਾਹੀ ਸਾਹਿਬ ਆਏ। ਇਹ ਸਾਰੇ ਸਖੀ ਸੁਲਤਾਨ ਨੂੰ ਮੰਨਦੇ ਸਨ। ਛੇਵੇਂ ਪਾਤਸ਼ਾਹ ਚਰਨਾਂ ਪੁੱਜੇ, ਮਹਾਰਾਜ ਅਸੀਂ ਬੜੇ ਦੁਖੀ ਹਾਂ, ਬੁੜੇ ਇੱਕ ਨੇ ਗਲਤੀ ਕੀਤੀ ਅਤੇ ਭੋਗਣ ਸਾਰਾ ਪਿੰਡ ਡਿਆ। ਕੀ ਪਾਈ ਯਾਰ, ਅਸੇ ਸੀ ਨਾ, ਕਈਆਂ ਦੀ ਜਵਾਨ ਇਹੋ ਜਿਹੀ ਭੈੜੀ ਹੁੰਦੀ। ਤਾਂ ਹੀ ਮਹਾਰਾਜ ਕਹਿੰਦੇ ਨਾ, ਫਿੱਕਾ ਬੋਲ ਬਗੁਚਣਾ, ਸੁਣ ਮੂਰਖ ਮਨ ਅਜਾਣ, ਜੇ ਤੂੰ ਪੁੰਨ ਦਾਨ ਨਹੀਂ ਕਰਨ ਜੋਗਾ ਤੇ ਮਾੜਾ ਬਚਨ ਮਨਾ ਬੋਲਿਆ। ਨਹੀਂ ਕਰਨ ਜੋਗਾ ਕਿਉਂ ਮਾੜਾ ਕਹਿੰਦਾ? ਮੱਲੋ ਮਰੀ ਤਾਂ ਕਿਸੇ ਤੋਂ ਕੋਈ ਚੀਜ਼ ਲੈ ਨਹੀਂ ਸਕਦਾ। ਸੋ ਸਾਧ ਸੰਗਤ ਜੀ, ਮਹਾਰਾਜ ਕਹਿਣ ਲੱਗੇ ਵੀ ਗੱਲ ਇਹ ਹੈ, ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰਨੀ ਪਊ, ਤੁਰਕ ਦੀ ਪੂਜਾ ਬੰਦ ਕਰਨੀ ਪਏ। ਕਹਿੰਦੇ ਜੀ ਪ੍ਰਵਾਨ। ਕਹਿੰਦੇ ਅਸੀਂ ਨਗਰਾਂ। ਮਹਾਰਾਜ ਨੇ ਚਰਨ ਪਾਏ, ਟਾਲੀ ਦੀ ਲੱਕੜ ਦਾ ਸਾਧ ਸੰਗ ਜੀ ਥੰਮ ਗੜਾ ਕਢਾ ਕੇ ਗੜਾ ਦਿੱਤਾ। ਹਾਲੇ ਵੀ ਮੌਜੂਦ ਹੈ ਗੁਰਦੁਆਰਾ ਥੰਮ ਸਾਹਿਬ ਬਣਿਆ, ਹਾਲੇ ਵੀ ਮੌਜੂਦ। ਇਹਦੇ ਦੁਆਲੇ ਪਿੰਡ ਬਣ ਲਓ। ਕਹਿੰਦੇ ਸੰਤ ਦਾ ਬਚਨ ਤਾਂ ਨਹੀਂ ਅਸੀਂ ਟਾਲ ਸਕਦੇ, ਬੰਦਗੀ ਵਾਲੇ ਇੰਨੀ ਛੋਟ ਕਰਦੇ ਨੇ ਵੀ ਅੱਗ ਲੱਗੂਗੀ, ਨੁਕਸਾਨ ਨਹੀਂ ਹੋਊਗਾ ਜੇ ਥੰਮ ਸਾਹਿਬ ਦੇ ਦੁਆਲੇ ਰਹਾਂਗੇ। ਗੱਜ ਕੇ ਬੋਲੋ, ਜਿਵੇਂ ਕਈ ਵਾਰੀ ਤੁਸੀਂ ਦ੍ਰਿਸ਼ਟਾਂਤ ਸੁਣਿਆ, ਚੱਕੀ ਦੀ ਕਿਲੀ ਨਾਲ ਦਾਣੇ ਲੱਗ ਜਾਂਦੇ, ਬਚ ਜਾਂਦੇ, ਪੁੜਾਂ ਥੱਲੇ ਖਤਮ ਹੋ ਜਾਂਦੇ, ਜਿਹੜੇ ਥੰਮ ਸਾਹਿਬ ਦਾ ਸਹਾਰਾ ਲੈਣਗੇ ਉਹਨਾਂ ਦਾ ਬਚਾਓ। ਅਸੀਂ ਸਾਹ ਸੀ ਅੱਖਾਂ ਨਾਲ ਵੇਖਿਆ, ਅੱਗ ਹਾਲੇ ਵੀ ਲੱਗਦੀ ਹੈ, ਆਪੇ ਬੁੱਝ ਜਾਂਦੀ, ਉੱਥੇ ਲੱਗਦੀ ਫੇਰ ਬੁੱਝ ਜਾਂਦੀ, ਜਾਣੀ ਬਚਣ ਨਹੀਂ ਡਰਦਾ। ਪੰਜਵੇਂ ਦੀ ਗੱਲ ਆ, ਸਾਡੇ ਕੋਲ ਇੱਕ ਬੀਬੀ ਆਈ, ਪੰਜਵੇਂ ਦੀ ਗੱਲ ਆ, ਸਾਡੇ ਕੋਲ ਇੱਕ ਬੀਬੀ ਆਈ, ਉਹ ਕਹਿੰਦੀ ਜੀ ਵੀ ਸਾਨੂੰ ਇੱਕ ਮਹਾਂਪੁਰਸ਼ ਦਾ ਸਰਾਪ ਹੋਇਆ, ਸਾਡੇ ਕਿਸੇ ਬੁੜੇ ਨੇ ਕਮਾਦ ਵਿੱਚ ਕੋਈ ਸੰਤ 20-30 ਮਹਾਤਮਾ ਬੈਠੇ ਬੰਦਗੀ ਕਰਦੇ ਸੀ, ਕਿਸੇ ਨੇ ਕਿਹਾ ਉਹ ਸੰਤ ਕਮਾਦ 'ਚ ਬੈਠਾ, ਉਹਨੂੰ ਕੋਈ ਤਰਕ ਬਤਰਕ ਕੀਤੀ, ਉਹਨ ਰੱਸੇ ਦੇ ਨਾਲ ਉਸ ਸੰਤ ਨੂੰ ਕੁੱਟਿਆ। ਸੰਤ ਪਿੰਡ ਛੱਡਣ ਲੱਗਾ, ਇੰਨੀ ਗੱਲ ਕਰ ਗਿਆ ਕਿ ਤੁਹਾਡੀਆਂ ਜੜ੍ਹਾਂ ਪੁੱਟ ਕੇ ਸੂਰਜ ਵੱਲ ਕਰ ਦਿਆਂਗਾ, ਜਦੋਂ ਸੂਰਜ ਵੱਲ ਜੜ੍ਹ ਹੋ ਜਾਏ ਤਾਂ ਜੜ੍ਹ ਸੁੱਕ ਜਾਂਦੀ ਹੈ, ਜਾਂ ਤਾਂ ਪੈਰੀ ਡਿੱਗਦੇ। ਉਹ ਸਾਧ ਸੰਗਤ ਜੀ ਉਹਨਾਂ ਦਾ ਸਾਰਾ ਟੱਬਰ ਹੀ ਤਬਾਹ ਹੋ ਗਿਆ। ਹੁਣ ਉਹ ਬੀਬੀ ਕਹਿੰਦੀ ਉਸ ਪਰਿਵਾਰ ਚੋਂ ਸਿਰਫ ਮੈਂ ਲੜਕੀ ਬਚੀ, ਤੇ ਹੁਣ ਮੈਨੂੰ ਡਰ ਲੱਗਦਾ ਇਹ ਕਹਾਣੀ ਸਾਡੇ ਵੱਲ ਨੂੰ ਨਾ ਤੁਰ ਪਵੇ, ਤੇ ਮੈਂ ਤੁਹਾਡੇ ਕੋਲ ਆਈ ਹਾਂ, ਕਿਰਪਾ ਕਰੋ ਉਹ ਸਾਤੋਂ ਟਾਲਾ ਹੋ ਜਾਏ ਕਿ ਅਸੀਂ ਬਚ ਜਾਈਏ ਇਸ ਮਾਰ ਤੋਂ। ਜਿਵੇਂ ਸਾਧ ਸੰਗਤ ਜੀ ਨਦੀ ਦੇ ਕਿਨਾਰੇ ਨੂੰ ਬਾੜ ਆ ਜਾਏ ਨਾ, ਉਹਦੇ ਕਿਨਾਰੇ ਦੇ ਜਿਹੜੇ ਦਰਖਤ ਆ ਉਹ ਬਚਦੇ ਨਹੀਂ, ਬੜੀ ਮੁਸ਼ਕਲ ਹੈ। ਉਹ ਹੁਣ ਵਿਚਾਰੀ ਰੋਂਦੀ ਸੀ, ਕਹਿੰਦੇ ਜੀ ਇੱਕ ਗੱਲੋਂ ਮੈਂ ਦੇਖਦੀ ਹਾਂ, ਅਸੀਂ ਜੀਂਦੇ ਮਰਿਆਂ ਨੂੰ ਵੀ ਭੈੜੇ। ਮੈਂ ਕਿਹਾ ਉਹ ਕਿਵੇਂ? ਕਹਿਣ ਲੱਗੀ ਉਹ ਇਸ ਤਰ੍ਹਾਂ ਕਿ ਸਾਡੇ ਪਰਿਵਾਰ ਵਿੱਚ ਸਾਰੀਆਂ ਇਹ ਬੈਲ ਆ, ਪਰ ਬੜੀ ਬੇਇਤਫਾਕੀ ਹੈ, ਕੋਈ ਕਿਸੇ ਦਾ ਕਹਿਣਾ ਮੰਨਣ ਲਈ ਤਿਆਰ ਨਹੀਂ। ਇਸ ਤਰ੍ਹਾਂ ਦੇ ਮੇਰਾ ਆਪਣਾ ਵੀ ਸਰੀਰ ਬਹੁਤ ਦੁਖੀ ਹੈ, ਅਤੇ ਹੁਣ ਮੈਨੂੰ ਇਹ ਡਰ ਹੈ ਕਿ ਉਧਰੋਂ ਤਾਂ ਸਫਾਇਆ ਸਾਰਾ ਹੋ ਗਿਆ, ਹੁਣ ਉਸ ਪਰਿਵਾਰ 'ਚੋਂ ਮੈਂ ਰਹਿੰਦੀ ਹਾਂ, ਅਕਸਰ ਮੇਰੇ ਨਾੜਾਂ 'ਚ ਵੀ ਉਹਨਾਂ ਦਾ ਖੂਨ ਹੈ। ਅਸੀਂ ਕਿਹਾ ਬੀਬੀ ਜੀ ਬਚਨ ਤਾਂ ਅਸੀਂ ਮਹਾਤਮਾ ਦਾ ਟਾਲ ਨਹੀਂ ਸਕਦੇ, ਬਚਨ ਹੋ ਗਿਆ, ਕਿਉਂਕਿ ਕਮਾਨ ਵਿੱਚੋਂ ਨਿਕਲਿਆ ਤੀਰ, ਬੰਦੂਕ 'ਚੋਂ ਨਿਕਲੀ ਗੋਲੀ ਮੁੜ ਕੇ ਵਾਪਸ ਨਹੀਂ ਪੈਂਦੀ, ਹਾਥੀ ਦੇ ਨਿਕਲੇ ਦੰਦ ਬਾਹਰ ਵਾਪਸ ਨਹੀਂ ਪੈਂਦੇ, ਪਰ ਛੋਟ ਹੋ ਸਕਦੀ ਹੈ ਜੇ ਤੁਸੀਂ ਸਾਰੇ ਦੇ ਸਾਰੇ ਨਸ਼ੇ ਛੱਡ ਕੇ ਦਸਮ ਪਾਤਸ਼ਾਹ ਦੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਅੰਮ੍ਰਿਤਧਾਰੀ ਨਿਤਨੇਮੀ ਪ੍ਰੇਮੀ ਬਣ ਜਾਂਦੇ। ਅਖੇ ਮੇਰੇ ਵੱਸ ਨੇ, ਅਤੇ ਮੈਂ ਕਿਹਾ ਬਚਨ ਵਿੱਚ ਛੋਟ ਹੋਣੀ ਸਾਡੇ ਵੱਸ ਨੇ, ਗੱਜ ਕੇ ਬੋਲੋ ਵੀ ਉਹ ਮੇਰਾ ਕਹਿਣਾ ਮੰਨਣ ਵਾਲੇ ਨੇ, ਕਿਉਂਕਿ ਜਦੋਂ ਦਿਨ ਮਾੜੇ ਹੁੰਦੇ ਆ ਕਹਿਣਾ ਮੰਨਿਆ ਵੀ ਨਹੀਂ ਜਾਂਦਾ। ਸੰਤ ਕੇ ਹਤੇ ਕੋ ਰੱਖੈ ਨਾ ਕੋਈ, ਬਾਣੀ ਕਹਿੰਦੀ ਕਿ ਨਹੀਂ ਸੁਖਮਨੀ, ਇਹ ਗੱਲਾਂ ਬਿਲਕੁਲ ਸਾਧ ਸੰਗਤ ਜੀ ਪ੍ਰਤੱਖ ਹੈ। ਆਹ ਪੰਜਵੇਂ ਦੀ ਗੱਲ ਹੈ, ਉਹ ਸਾਨੂੰ ਇਹ ਗੱਲ ਸੁਣਾਈ ਉਹਨੇ, ਅਤੇ ਸਾਡਾ ਵੀ ਉਹ ਧਿਆਨ ਉੱਧਰ ਮਹਾਤਮਾ ਦੀ ਅੰਤਰੀ ਵੀ ਆਤਮਾ ਵੱਲ ਖਿੱਚ ਹੋਇਆ ਕਿ ਇਹੋ ਜਿਹਾ ਦੇਖ ਲਓ ਕੈਸੇ ਮਹਾਂਪੁਰਖ ਹੈ ਜਿਨ੍ਹਾਂ ਦੇ ਬਚਨ ਅੰਬੋੜ ਹੈ, ਬਿਰਥੇ ਨਹੀਂ ਜਾਂਦੇ। ਸੋ ਸਾਧ ਸੰਗਤ ਜੀ ਇਸ ਕਰਕੇ ਉਹ ਜਿਹੜਾ ਚੇਤਨ ਸਰੂਪ ਬ੍ਰਹਮ ਹੈ ਉਸ ਨੂੰ ਔਰ ਉਹਦੇ ਨਾਲ ਅਭੇਦ ਮਹਾਤਮਾ ਨੂੰ ਉਹਦੀ ਮਾਇਆ ਨੂੰ ਸਮਝਣਾ ਸੌਖਾ। ਪਰਲੋ ਦੇ ਜਲ ਦਾ, ਪਰਮੇਸ਼ਰ ਦੀ ਮਾਇਆ ਦਾ, ਬ੍ਰਹਮ ਗਿਆਨੀ ਦੇ ਅਨੁਭਵ ਦਾ, ਇਹਦਾ ਸਾਧ ਸੰਗਤ ਜੀ ਕੋਈ ਅੰਤ ਨਹੀਂ ਲੈ ਸਕਦਾ, ਨਾ ਤਾਂ ਪਰਮੇਸ਼ਰ ਦਾ ਕੋਈ ਅੰਤ ਲੈ ਸਕਦਾ, ਨਾ ਪਰਲੋ ਦੇ ਜਲ ਨੂੰ ਕੋਈ ਸਾਇੰਸਦਾਨ ਮਿਲ ਲੂਗਾ, ਨਹੀਂ ਮਿਣਿਆ ਜਾ ਸਕਦਾ। ਪਰਮੇਸ਼ਰ ਦੀ ਮਾਇਆ ਦਾ ਵੀ ਅੰਤ ਨਹੀਂ ਆਉਂਦਾ, ਨਾਨਾ ਪ੍ਰਕਾਰ ਨੇ ਖਿਲਾਰੇ ਖਿਲਾਰੇ, ਅੰਤ ਹੀ ਕੋਈ ਨਹੀਂ। ਹੁਣ ਦੇਖ ਲਓ ਆਪਾਂ ਇੱਕ ਮਾਂ ਪਿਓ ਦੇ ਬੱਚੇ ਬੱਚੀਆਂ ਹੁੰਦੇ, ਕਿਸੇ ਦੀ ਸ਼ਕਲ ਕਿਸੇ ਨਾਲ ਰਲਦੀ ਹੈ ਕੋਈ ਨਾ, ਕਿਸ ਹੀ ਜਿਹਾ ਉਪਾਇਆ ਕੋਈ ਨਹੀਂ ਦੇਖ ਲਓ ਰਲਦਾ, ਪਰ ਰੱਬ ਦੀ ਸਾਰਿਆਂ ਦੀ ਜੁਦੀ ਜੁਦੀ ਹੈ। ਪਤਾ ਨਹੀਂ ਉਹਨੇ ਕਿੰਨੇ ਕੁ ਸਾਂਚੇ ਬਣਾਏ ਹੈ। ਹੁਣ ਦੇਖ ਲਓ ਆ ਕਿੰਨੇ ਦੇਸ਼ ਤਾਂ ਮੈਂ ਵੀ ਘੁੰਮ ਕੇ ਦੇਖ ਲੈ, ਅੱਜ ਤੱਕ ਕੋਈ ਵੀ ਵਿਅਕਤੀ ਇੱਕ ਦੂਜੇ ਨਾਲ ਰਲ ਨਹੀਂ ਰਿਹਾ। ਜੇ ਰਲਣ ਲੱਪਣ ਤਾਂ ਇਹ ਨਾ ਪਤਾ ਹੀ ਨਾ ਲੱਗੇ ਕਿਹੜਾ ਅਤੇ ਕਿਹੜਾ ਆ, ਫਿਰ ਤਾਂ ਲੜਾਈ ਹੋ ਜਾਏ। ਮਾਈਆਂ ਕਹਿਣਗੇ ਮੇਰਾ ਮੁੰਡਾ ਉਹ ਕੋਈ ਮੇਰਾ ਮੁੰਡਾ, ਫਿਰ ਪਾਟਣਗੇ ਕਿ ਕਿਸੇ ਨਾ ਕਿਸੇ ਨੂੰ ਰਲਾਇਆ ਨਹੀਂ। ਆਤਮ ਚੇਤਨਾ ਸਾਰਿਆਂ 'ਚ ਇੱਕ ਰੱਖੀ ਹੋਈ, ਅਨੇਕ ਹੈ ਫਿਰ ਏਕ ਹੈ, ਅਨੇਕ ਹੁੰਦਾ ਹੋਇਆ ਵੀ ਇੱਕ ਵੀ ਹੋ ਰਿਹਾ ਆਤਮਾ ਕਰਕੇ, ਪ੍ਰਕਿਰਤੀ ਕਰਕੇ ਜੁਦਾ ਜੁਦਾ ਨਜ਼ਰ ਆ ਰਿਹਾ, ਆਤਮਾ ਕਰਕੇ ਇੱਕੋ ਹੀ ਹੈ। ਹੁਣ ਜੀ ਏਕਤਾ ਜਣਾਈ ਵੀ ਅੱਖਾਂ ਸਾਰਿਆਂ ਦੇ ਦੇਖਣ ਦਾ ਕੰਮ ਕਰ, ਦ੍ਰਿਸ਼ਟੀ ਦਾ ਫਰਕ ਹੋ ਸਕਦਾ ਉਹ ਕਿਹੜੀ ਦ੍ਰਿਸ਼ਟੀ ਨਾਲ ਦੇਖਦਾ, ਪਰ ਅੱਖਾਂ ਦਾ ਕੰਮ ਵੇਖਣ, ਕੰਨਾਂ ਦੀ ਸਰੋਤ ਸਹੀ ਗਲਤ ਹੋ ਸਕਦੀ ਹੈ, ਕੋਈ ਨਿੰਦਿਆ ਸੁਣਦਾ ਕਿ ਉਸਤਤ ਸੁਣਦਾ, ਗੁਰੂ ਦਾ ਜਾਤ ਸੁਣਦਾ ਜਾਂ ਕੋਈ ਗੁਰੂ ਦੀ ਨਿੰਦਿਆ ਸੁਣਦਾ, ਜਵਾਨ ਦੇ ਨਾਲ ਉਹ ਝੂਠ ਬੋਲਦਾ ਜਾਂ ਸੱਚ ਬੋਲਦਾ, ਜਾਂ ਪ੍ਰਭੂ ਦੇ ਗੁਣ ਗਾਉਂਦਾ ਜਾਂ ਇਹਦੇ ਨਾਲ ਕੋਈ ਫਿੱਕਾ ਕੌੜਾ ਨਿੰਦਿਆ ਆਦਿਕ ਬੋਲ ਰਿਹਾ। ਰਸਨਾ ਕੰਮ ਬੋਲਣ ਦਾ ਹੀ ਕਰਦੀ ਹੈ, ਪੈਰ ਚੱਲਣ ਦਾ ਹੀ, ਹੱਥ ਪਕੜਨ ਦਾ ਹੀ, ਚਮੜੀ ਸਪਰਸ਼ ਦਾ ਹੀ, ਮਨ ਪੁਰਨੇ ਦਾ, ਚਾਹੇ ਚੰਗਾ ਕਰੋ ਮਾੜਾ ਕੰਮ ਪੁਰਨੇ, ਬੁੱਧੀ ਗ੍ਰਹਿਣ ਦਾ ਹੈ ਚਾਹੇ ਚੰਗਾ ਗ੍ਰਹਿਣ ਚਾਹੇ ਮਾੜਾ ਗ੍ਰਹਿਣ ਕਰ ਲਓ। ਇਹਨਾਂ ਗੱਲਾਂ 'ਚ ਏਕਤਾ ਸਿੱਧ ਹੁੰਦੀ ਹੈ, ਕਿਉਂਕਿ ਇਹਨਾਂ ਨੂੰ ਸੱਤਾ ਦੇਣ ਵਾਲੀ ਜਿਹੜੀ ਪਿੱਛੇ ਸ਼ਕਤੀ ਆ ਆਤਮਾ, ਉਹਦੇ ਵਿੱਚ ਦਵੈਸ਼ ਹੈ। ਜੇ ਬੰਦੇ ਦੇ ਵੱਸ ਹੋਵੇ ਨਾ ਆਤਮਾ ਨੂੰ ਵੀ ਦਵੈਸ਼ ਨਾ ਭਰ ਲੈ। ਦਵੈਸ਼ ਜਿਹੜੀ ਹੈ ਉਹ ਸਰੀਰ ਇੰਦਰੀਆਂ ਮਨ ਬੁੱਧੀ ਅੰਤਸ਼ਕਰਨ ਤੱਕ ਸੀਮਤ ਰਹਿ ਜਾਂਦੀ, ਜਿਹੜੀ ਆਤਮਾ ਹੀ ਤੋਂ ਨਿਰਲੇਪ ਹੈ ਉਹਦੇ 'ਤੇ ਕੋਈ ਲੇਪ ਛੇਪ ਨਹੀਂ, ਕਿਸੇ ਵੀ ਪ੍ਰਭਾਵ ਦਾ ਉਹਦੇ ਉੱਤੇ ਅਸਰ ਨਹੀਂ, ਉਹ ਸਾਰਿਆਂ ਤੋਂ ਨਿਆਰੀ ਰਹਿੰਦੀ। ਉਸ ਨਿਆਰੀ ਆਤਮਾ ਨੂੰ ਟੁੱਟਣ ਕਰਕੇ ਅਸੀਂ ਬੁੱਧੀ ਨਾਲ ਜੁੜ ਗਏ, ਮਨ ਨਾਲ ਜੁੜ ਗਏ, ਸਰੀਰ ਔਰ ਇੰਦਰੀਆਂ ਇੰਦਰੀਆਂ ਦੇ ਵਿਕਾਰਾਂ ਨਾਲ ਜੁੜ ਗਏ, ਮਾਇਆ ਪਦਾਰਥਾਂ ਜੁੜ ਗਏ ਅਤੇ ਕਲੇਸ਼। ਜਦੋਂ ਇਹਨਾਂ ਤੋਂ ਉੱਪਰ ਉੱਠ ਕੇ ਉਹਦੇ ਨਾਲ ਜੁੜ ਜਾਈਏ ਤਾਂ ਕਲੇਸ਼ ਰਹਿੰਦਾ ਕੋਈ। ਪਰ ਇਸ ਪਾਸੇ ਦਾ ਯਤਨ ਕਿਸੇ ਬਿਰਲੇ ਵਿਅਕਤੀ ਨੂੰ, ਸੰਸਾਰ ਇੱਕ ਦੂਜੇ ਨਾਲ ਜੁੜਿਆ, ਬੱਚੇ ਬੱਚੀਆਂ ਮਾਂ ਪਿਓ ਨਾਲ ਜੁੜੇ ਆ, ਮਾਂ ਪਿਓ ਆਪਣੀ ਔਲਾਦ ਨਾਲ ਜੁੜੇ ਆ, ਔਰ ਸਾਰਾ ਸੰਸਾਰ ਰਾਜਾ ਪਰਜਾ ਨਾਲ ਜੁੜਿਆ ਆ, ਪਰਜਾ ਰਾਜੇ ਨਾਲ ਜੁੜੀ ਹੋਈ ਹੈ, ਇੱਕ ਦੂਜੇ ਨਾਲ ਜੁੜ ਰਹੇ ਹਾਂ। ਰੱਬ ਨਾਲ ਤਾਂ ਜੁੜਨ ਦੀ ਇੱਛਾ ਹੀ ਕਿਸੇ ਦੀ ਨਹੀਂ, ਰੱਬ ਨਾਲ ਜੁੜਨ ਵਾਸਤੇ ਵਿਹਲ ਵੀ ਕੋਈ, ਰੱਬ ਨਾਲ ਜੁੜਨ ਦੀਆਂ ਗੱਲਾਂ ਜ਼ਰੂਰ ਸੁਣ ਜਾਂਦੇ, ਰੱਬ ਨਾਲ ਜੁੜਨ ਵਾਸਤੇ ਸਮਾਂ ਨਹੀਂ ਕੱਢਦੇ। ਗੱਜ ਕੇ ਬੋਲੋ, ਕਿਉਂਕਿ ਉਹਦੇ ਨਾਲ ਜੁੜਨ ਵਾਸਤੇ ਦੂਜਿਆਂ ਨਾਲੋਂ ਟੁੱਟਣਾ ਪੈਂਦਾ। ਫਿਰ ਸੰਸਾਰ 'ਚ ਆਪਾਂ ਰਹੀਏ ਕਿਵੇਂ, ਜਿਵੇਂ ਸਰਾਂ ਵਿੱਚ ਮੁਸਾਫਰ ਰਹਿੰਦਾ, ਕਮਰੇ ਝਾੜੂ ਵੀ ਦਿੰਦਾ, ਮੰਜਾ ਬਿਸਤਰਾ ਵੀ ਸਾਂਭਦਾ, ਜੰਦਾ ਕੁੰਡਾ ਵੀ ਲਾਉਂਦਾ, ਸੰਭਾਲ ਪੂਰੀ ਕਰਦਾ, ਉੱਥੇ ਦੇ ਫੁੱਲਾਂ ਨੂੰ ਪਾਣੀ ਧਾਣੀ ਵੀ ਪਾਉਂਦਾ, ਜਾਂਦਾ ਹੋਇਆ ਚਾਬੀ ਦੇ ਕੇ ਵੀ ਜਾਂਦਾ, ਪਰ ਸਰਾਂ ਦੇ ਵਿੱਚ ਰਹਿੰਦਾ ਹੋਇਆ ਨਿਰਲੇਪ ਰਹਿੰਦਾ, ਹੱਸਦਾ ਨਹੀਂ, ਇਹ ਸਰਾਂ ਹੀ ਹੈ ਜੀ ਆਪਾਂ ਚਲੇ ਜਾਣਾ। ਸਰਾਂ ਦੇ ਵਿੱਚ ਰਹਿਣ ਵਾਲੇ ਵਿਅਕਤੀਆਂ ਨਾਲ ਹੱਸ ਤੁਸ ਕੇ ਮਿਲਦਾ, ਕਈ ਤਰ੍ਹਾਂ ਦੇ ਬਚਨ ਜਿਲ੍ਹੇ ਚਲੇ ਜਾਂਦਾ, ਫਿਰ ਕਿਸੇ ਨਾਲ ਕੋਈ ਲਿੰਕ ਨਹੀਂ ਰਹਿੰਦਾ। ਇਸੇ ਤਰ੍ਹਾਂ ਉਹ ਜਿਹੜਾ ਗਿਆਨਵਾਨ ਪੁਰਖ ਆ, ਜਿਵੇਂ ਸੰਸਾਰ ਵਿੱਚ ਬੰਦਾ ਰਹਿੰਦਾ ਸਰਾਂ ਵਿੱਚ, ਉਹ ਸੰਸਾਰ ਵਿੱਚ ਵੀ ਚੱਲਣੀ ਸਰਾਂ ਜਾਣ ਕੇ ਰਹਿੰਦਾ, ਲਪਾਏ ਮਾਨ ਨਹੀਂ। ਜਿਹੜਾ ਇਸ ਢੰਗ ਨਾਲ ਰਹਿੰਦਾ ਉਹਨੂੰ ਸੰਸਾਰ ਵਿੱਚ ਕਲੇਸ਼ ਕੋਈ, ਜਿਹਨੀ ਚੱਲਣ ਜਾਣਿਆ ਸੇ ਕਿਉਂ ਕਰੇ ਬਤਾ। ਅਤੇ ਜਿਹੜੇ ਆ ਕੇ ਗਹਿ ਵਿੱਚ ਖੁੱਭ ਗਏ ਮੋਹ ਮਮਤਾ ਦੇ ਚਿੱਕੜ ਵਿੱਚ, ਚਿੱਕੜ ਵਿੱਚੋਂ ਨਿਕਲਣ ਵਾਲੇ ਨੂੰ ਜਿੰਨਾ ਕੁ ਕਲੇਸ਼ ਹੁੰਦਾ ਤੁਸੀਂ ਸਮਝ ਲਓ। ਪਿਛਕਾਰੀਆਂ ਵੀ ਪੈਣਗੀਆਂ ਗਾਂਦੀਆਂ, ਜਿਲੇ ਨਿਕਲੇਗਾ ਜ਼ੋਰ ਵੀ ਲੱਗੇਗਾ, ਜਿੰਨਾ ਕੁ ਨਿਕਲੂ ਉਨਾ ਕੁ ਫੇਰ ਧੱਸ ਜਾਂਦਾ ਵਿੱਚ, ਇਸ ਤਰ੍ਹਾਂ ਦੀ ਦਸ਼ਾ ਹੁੰਦੀ। ਪਰ ਜਿਹੜਾ ਮਹਾਤਮਾ ਉਹ ਕੱਢਣ ਦੀ ਯੋਗਤੀ ਜਾਣਦਾ। ਇੱਕ ਸਾਧ ਸੰਗਤ ਜੀ ਦਰਿਆ ਵਿੱਚ ਬਹੁਤ ਤੇਜ਼ ਹੜ੍ਹ, ਤੇ ਪਣਾ ਦਲਦਲ ਵੀ ਬੜੀ ਆਲੇ ਦੁਆਲੇ ਕੰਢਿਆਂ 'ਚ। ਕਹਿਣ ਵੀ ਗਊ ਜਾਇਆ ਮਰ ਨਾ ਜਾਏ, ਇਹਨੂੰ ਕੱਢਿਆ ਜਾਏ। ਯਤਨ ਕਈਆਂ ਨੇ ਕੀਤੇ ਸਫਲ ਧਨ, ਸੰਤ ਬਾਬਾ ਹੀਰਾ ਸਿੰਘ ਜੀ ਹੋਏ ਆ ਸਿੰਗੜੀ ਵਾਲੇ ਮਹਾਂਪੁਰ, ਨਿਰਮਲੇ ਸੰਤ ਸੀ, ਬੜੇ ਵਿਦਵਾਨ ਸਨ, ਸੰਤ ਭੁੱਚੋਂ ਵਾਲੇ, ਸੰਤ ਹੀਰਾ ਸਿੰਘ, ਇਹ ਇੱਕੋ ਹੀ ਡੇਰੇ ਦੇ ਸੰਤ ਆ। ਨਿਜਰਾਂ ਦੀ ਪਡੋਰੀ ਵਾਲੀ ਸੰਪਰਦਾ ਵੱਜਦੀ ਹੈ, ਉਸ ਡੇਰੇ 'ਚ ਸੰਤ ਮਸਤਾਨ ਸਿੰਘ ਹੋਏ ਆ, ਉਸ ਡੇਰੇ ਦੇ ਇਹ ਮਹਾਤਮਾ ਹੋਏ। ਸੋ ਸਾਧ ਸੰਗਤ ਜੀ ਬੜੇ ਮਹਾਂਪੁਰਖ ਸਨ, ਉਹਨਾਂ ਨੂੰ ਬੇਨਤੀ ਕੀਤੀ, ਮਹਾਰਾਜ ਗਊ ਜਾਇਆ ਮਰ ਰਿਹਾ, ਕੋਈ ਜੁਗਤੀ ਅਪਾਵ? ਕਹਿੰਦੇ ਕੋਈ ਗੱਲ ਨਹੀਂ। ਉਹਨੇ ਸਾਧ ਸੰਗਤ ਜੀ ਨਦੀ ਦੇ ਕਿਨਾਰੇ ਦੋ ਪੋਲ ਗਡਾ ਲਏ, ਉਹਦੇ ਨਾਲ ਖੇਂਜ ਰੱਸਾ ਬਣਾ ਲਿਆ, ਰੱਸੇ ਨਾਲ ਇੱਕ ਰੱਸਾ ਚਲਾਵਾਂ ਪਾ ਕੇ ਬੈਲ ਦੇ ਗਲ ਵਿੱਚ ਇੱਕ ਰੱਸਾ ਉਹਦੀ ਪਛਾੜੀ 'ਚ ਪਾ ਕੇ ਮਹਾਂਪੁਰਖ ਸਹਾਰਾ ਲੈ ਕੇ ਇੱਕ ਕਿਸ਼ਤੀ ਦਾ ਉਹਨਾਂ ਰੱਸਿਆਂ ਦਾ ਬੈਲ ਨੂੰ ਹੌਲੀ ਹੌਲੀ ਧੋਰੀ ਗਏ ਅਤੇ ਪਾਰ ਲੈ। ਇੱਕ ਜੁਗਤੀ ਹੈ ਨਾ, ਜਿਸ ਤਰ੍ਹਾਂ ਸਾਧ ਸੰਗਤ ਜੀ ਉਹ ਬੈਲ ਨੂੰ ਜੁਗਤੀ ਨਾਲ ਪਾਰ ਲੈਣ ਦਾ, ਇਸ ਤਰ੍ਹਾਂ ਜਿਹੜਾ ਸੰਸਾਰ ਸਮੁੰਦਰ ਹੈ ਇਹ ਤੋਂ ਤਾਰਨ ਵਾਸਤੇ ਵੀ ਮਹਾਂਪੁਰਖਾਂ ਕੋਲ ਇੱਕ ਤਰ੍ਹਾਂ ਦੀ ਜੁਗਤੀ ਨਹੀਂ, ਬੇਅੰਤ ਤਰ੍ਹਾਂ ਨਹੀਂ ਆ। ਕਿਹੜੇ ਮਰੀਜ਼ 'ਤੇ ਕਿਹੜੀ ਦਵਾਈ ਡਾਕਟਰ ਦੀ ਕੰਮ ਕਰਦੀ ਹੈ, ਜੇ ਕਹੀਏ ਵੀ ਡਾਕਟਰ ਜੀ ਕਿਹੜੀ ਦਵਾਈ ਦਿੱਤੀ ਆ, ਉਹ ਇਹ ਨਹੀਂ ਦੱਸੂਗਾ। ਕੀ ਪਤਾ ਕਿਹੜੇ ਮਰੀਜ਼ 'ਤੇ ਕਿਹੜੀ ਦਵਾਈ ਕਾਰਗਰ ਕਰਨੀ, ਸਾਰਿਆਂ 'ਤੇ ਇੱਕ ਦਵਾਈ ਥੋੜ੍ਹੀ ਕਾਰਗਰ ਕਰਦੀ, ਸਾਰਿਆਂ 'ਤੇ ਇੱਕ ਜੁਗਤੀ ਵੀ ਕੰਮ ਨਹੀਂ ਕਰਦੀ, ਜੁਗਤੀਆਂ ਵੀ ਜੁਦੀਆਂ ਜੁਦੀਆਂ ਵਰਤਣੀਆਂ ਪੈਂਦੀਆਂ, ਦਵਾਈਆਂ ਵੀ ਜੁਦੀਆਂ ਜੁਦੀਆਂ। ਜੇ ਕਹੀਏ ਦੱਸ ਦਿਓ, ਇਹ ਉਹਨਾਂ ਨੂੰ ਪਤਾ ਕਿ ਇਸ ਜਗਿਆਸੂ 'ਤੇ ਕਿਹੜੀ ਯੁਗਤੀ ਵਰਤਾਂਗੇ ਇਹਦੀ ਕਲਿਆਣ ਹੋਵੇ। ਹੁਣ ਇੱਕ ਬਾਲਕ ਹੈ, ਉਹਦੇ 'ਤੇ ਜਿਹੜੀ PhD ਵਾਲੀ ਯੁਗਤੀ ਉਹ ਕੀ ਕੰਮ ਕਰੂਗੀ, ਉਹਨੂੰ ਤਾਂ ਬਾਲਕ ਵਾਲਾ ਹੀ ਉਪਦੇਸ਼ ਦੇਣਾ ਪਊ। ਜਵਾਨ ਉਮਰ ਆ, ਉਦੋਂ ਵਿਕਾਰਾਂ ਦਾ ਜ਼ੋਰ ਆ, ਉਹਨੂੰ ਉਸ ਢੰਗ ਨਾਲ ਉਸ ਦਰਿਆ ਨੂੰ ਠੱਲਣਾ ਪਏਗਾ, ਬੁਢਾਪਾ ਆ ਜਾਂਦਾ ਉਹਦੇ ਸਰੀਰ ਵਿੱਚ, ਜਰਜਰੀ ਭੂਤ ਹੋ ਜਾਂਦਾ, ਕਮਜ਼ੋਰੀ ਬੜੀ ਆ ਜਾਂਦੀ ਹੈ, ਉਹਦਾ ਵੀ ਭਲਾ ਕਰਨਾ, ਉਹਨੂੰ ਉਸ ਢੰਗ ਦੀ ਯੁਗਤੀ ਦੱਸਣੀ ਪਊ। ਇੱਕ ਉਹਨਾਂ ਕੋਲ ਮੂਰਖ ਆਉਂਦਾ, ਇੱਕ ਵਿਦਵਾਨ ਆਉਂਦਾ, ਇੱਕ ਗਰੀਬ ਆਉਂਦਾ, ਇੱਕ ਅਮੀਰ ਆਉਂਦਾ, ਕਈ ਤਰ੍ਹਾਂ ਦੇ, ਕਈਆਂ ਦੀ ਪਿਛਲੇ ਜਨਮ ਦੀ ਕਮਾਈ ਬਹੁਤੀ ਹੈ, ਕਈਆਂ ਦੀ ਇਸ ਜਨਮ 'ਚ, ਕਈਆਂ ਦੀ ਹੈ ਹੀ ਨਹੀਂ। ਉਹਨਾਂ ਨੂੰ ਅਨੁਭਵ ਇੰਨਾ ਹੁੰਦਾ, ਜਿਹੋ ਜਿਹਾ ਜਗਿਆਸੂ ਉਹਨੂੰ ਉਸੇ ਢੰਗ ਨਾਲ ਉਪਦੇਸ਼ ਦਿੰਦੇ। ਕਈ ਸਾਧੂ ਜਿਲ੍ਹੇ ਕੋਈ ਗੱਲ ਪੁੱਛਦਾ ਉਹ ਚਿੜ ਜਾਂਦੇ, ਉਹ ਫਿਰ ਹਰ ਜਗਿਆਸੂ ਦਾ ਭਲਾ ਨਹੀਂ ਕਰ ਸਕਦੇ, ਗੱਜ ਕੇ ਬੋਲੋ ਖਿੱਝ ਜਾਂਦੇ, ਪਰ ਨਹੀਂ ਖਿੱਝਣ ਵਾਲੀ ਗੱਲ ਨਹੀਂ। ਉਸਤਾਦ ਨੂੰ ਜਿਹੋ ਜਿਹਾ ਵਿਦਿਆਰਥੀ ਉਹਦੇ ਨਾਲ ਉਹੋ ਜਿਹਾ ਡੀਲ ਕਰਕੇ, ਵਰਤਾਵ ਕਰਕੇ, ਉਹਨੂੰ ਉਸੇ ਤਰ੍ਹਾਂ ਦਾ ਮਾਰਗ ਦਰਸ਼ਨ ਦੇ ਕੇ ਮੰਜ਼ਿਲ ਦੇਣੀ ਪਵੇਗੀ। ਸੋ ਇਸ ਕਰਕੇ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਜਿਹੜਾ ਸ਼ਬਦ ਹੈ ਇਹਦੇ ਵਿੱਚ ਵਿਚਾਰ ਦਿੱਤੀ ਹੈ, ਚਾਹੇ ਕੋਈ ਨਿਆਣਾ, ਚਾਹੇ ਕੋਈ ਸਿਆਣਾ, ਚਾਹੇ ਕੋਈ ਗਿਆਨੀ ਧਿਆਨੀ ਹੈ, ਚਾਹੇ ਕੋਈ ਮੋਟੀ ਬੁੱਧ ਵਾਲਾ, ਬੁੱਧ ਮੋਟੀ ਦਾ ਕੋਈ ਡਰ ਨਹੀਂ, ਖੋਟੀ ਬੁੱਧ ਨਹੀਂ ਹੋਣੀ ਚਾਹੀਦੀ। ਮਹਾਰਾਜ ਪੰਜਵੇਂ ਪਾਤਸ਼ਾਹ ਜੁਗਤੀ ਦੱਸਦੇ, ਧਨਾਸਰੀ ਮਹੱਲਾ ਪੰਜਵਾਂ, ਪਾਣੀ ਪੱਖਾ ਪੀਸੋਂ ਸੰਤ ਆਗ, ਸੰਤਾਂ ਦੇ ਚਰਨਾਂ ਵਿੱਚ ਜਾ ਕੇ ਲੰਗਰ ਪਾਣੀ ਦੀ ਸੇਵਾ ਕਰਨੀ, ਇਹ ਵੀ ਮਨ ਦੀ ਸ਼ੁੱਧੀ ਦਾ ਕਾਰਨ। ਪੱਖੇ ਦੀ ਸੇਵਾ ਕਰਨੀ, ਚੱਕੀ ਨਾਲ ਆਟਾ ਪੀਣ ਦੀ ਸੇਵਾ ਕਰਨੀ, ਅੱਜ ਕੱਲ੍ਹ ਆਟੇ ਦੀ ਰੱਖ ਲਓ, ਪੱਖੇ ਥਾਂ ਬਿਜਲੀ ਦੇ ਪੱਖੇ, ਉਹਦੇ ਥਾਂ ਬਿੱਲ ਦੀ ਸੇਵਾ ਹੋ ਜਾਵੇ, ਸੇਵਾ ਹੀ ਕਰਨੀ ਨਾ, ਜਿਹੋ ਜਿਹਾ ਸਮਾਂ ਉਹੋ ਜਿਹਾ ਵਰਤਣਾ ਪੈਣਾ। ਮਹਾਂਪੁਰਸ਼ਾਂ ਦੇ ਅੱਗੇ ਜਾ ਕੇ ਉਹਨਾਂ ਦੇ ਹੁਕਮ ਵਿੱਚ ਅੱਗੇ ਜਾਣ ਦਾ ਮਤਲਬ ਕੀ ਹੈ, ਉਹਨਾਂ ਦੇ ਸਨਮੁਖ ਹੋ ਕੇ ਬਚਨ ਮੰਨ ਕੇ ਸੇਵਾ ਕਰਨ। ਜੇ ਅੱਗੇ ਅੱਗੇ ਦੌੜੇ ਫਿਰਦੇ ਕਹਿਣਾ ਮੰਨਦੇ ਕੋਈ ਨਹੀਂ, ਉਹਨਾਂ ਦੇ ਬਚਨ ਤੋਂ ਆਪਣੇ ਬਚਨਾਂ ਦੀ ਵਿਛਾੜ ਲਾਈ ਜਾਂਦੇ ਹਾਂ, ਕਈਆਂ ਨੂੰ ਬੜੀ ਆਦਤ ਹੁੰਦੀ ਆਪਣੀਆਂ ਗੱਲਾਂ ਸੁਣਾਈ ਜਾਣ, ਉਹਨਾਂ ਦੇ ਬੋਲਣ ਤੋਂ ਅੱਗੇ ਹੀ ਬੋਲੇ ਜਾਣ, ਉਹ ਨਹੀਂ ਫਿਰ ਕੁਝ ਲੈ ਸਕੋ। ਔਰ ਸੇਵਾ ਦੇ ਨਾਲ ਦੂਜਾ ਕੰਮ ਕੀ ਕਰ, ਜਿੰਨਾ ਚਿਰ ਨੈਗੇਟਿਵ ਤੇ ਪੋਜੀਟਿਵ ਤੱਤ ਇਕੱਠੇ ਨਹੀਂ ਨਾ ਹੁੰਦੇ, ਬਿਜਲੀ ਦਾ ਸੰਚਾਰ ਪੈਦਾ ਨਹੀਂ ਹੁੰਦਾ। ਇਕੱਲੀ ਸੇਵਾ ਇਕੱਲਾ ਸਿਮਰ, ਜਿਲੇ ਦੋਨੋਂ ਇਕੱਠੇ ਹੁੰਦੇ ਆ ਤੇ ਨੈਗੇਟਿਵ ਤੇ ਪੋਜੀਟਿਵ ਤੱਤ, ਫਿਰ ਆਤਮਾ ਗਿਆਨ ਦੀ ਰੋਸ਼ਨੀ ਪੈਦਾ ਹੁੰਦੀ। ਕਈ ਇਕੱਲੇ ਸੇਵਾ ਕਰਦੇ, ਕਈ ਇਕੱਲੇ ਸਿਮਰ ਨਹੀਂ ਕਰੀ ਜਾਂਦੇ, ਉਹਨਾਂ ਅੰਦਰ ਰੋਸ਼ਨੀ ਨਹੀਂ ਆਊਗੀ। ਰੋਸ਼ਨੀ ਲੈਣ ਵਾਸਤੇ ਸੇਵਾ ਤੇ ਸਿਮਰ ਦੋਨਾਂ ਦਾ ਸੁਮੇਲ ਜ਼ਰੂਰੀ ਹੈ। ਨੈਗੇਟਿਵ ਅਤੇ ਪੋਜੀਟਿਵ ਦੀਆਂ ਪਲੇਟਾਂ ਨੂੰ ਜੋੜਨਾ ਪਏਗਾ, ਉਹਨਾਂ ਚਿਰ ਗੱਲ ਬਣਨੀ ਨਹੀਂ। ਸੇਵਾ ਹਿਰਦੇ ਦੀ ਸ਼ੁੱਧੀ ਦਾ ਕਾਰਨ ਹੈ, ਸਿਮਰਨ ਮਨ ਨੂੰ ਇਕਾਗਰ ਕਰਕੇ ਧਿਆਨ ਜੋੜ ਕੇ ਬ੍ਰਹਮ ਗਿਆਨ ਨੂੰ ਪੈਦਾ ਕਰਨ, ਦੋਨਾਂ ਨੂੰ ਰਲਾਉਣਾ ਪਵੇਗਾ। ਪਰ ਕਈ ਸੇਵਾ ਨਹੀਂ ਕਰਦੇ, ਕਈ ਸਿਮਰ ਨਹੀਂ ਕਰਦੇ, ਦੋਨਾਂ ਦੀ ਲੋੜ ਹੈ। ਮਹਾਰਾਜ ਕਹਿੰਦੇ ਸੇਵਾ ਸਫਲ ਹੀ ਤਾਂ ਆ ਜੇ ਇਹਦੇ ਨਾਲ ਸਿਮਰਨ ਆ ਜਾਏ। ਸਿਮਰਨ ਤਾਂ ਸਫਲ ਆ, ਹੱਥ ਪਾਉ ਸਿਉ ਕਾਮ ਕਰ ਚੀਤ ਨਿਰੰਜਨ ਨਾਲ। ਗੱਜ ਕੇ ਬੋਲੋ, ਗੁਣ ਗੋਬਿੰਦ ਜਾਂ ਸਗਾਈ ਨਾਲ ਸੇਵਾ ਵੀ ਕਰਨੀ ਆ, ਮੌਜੂਦਾ ਸਮੇਂ ਜਿਹੜੀ ਮਿਲ ਜਾ। ਅਤੇ ਗੋ ਜੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਹੈ, ਉਹਦੇ ਗੁਣਾਂ ਨੂੰ ਵੀ ਗਾਇਆ ਜਾਏ, ਉਹਦਾ ਭਜਨ ਵੀ ਕੀਤਾ ਜਾਏ। ਪਰ ਕਈ ਗੱਲਾਂ ਸਮਝਣੀਆਂ ਪੈਣੀਆਂ। ਬਾਬਾ ਅਤਰ ਸਿੰਘ ਮਹਾਰਾਜ ਮਸਤੂਆਣ ਵਾਲੇ ਇੱਕ ਨਗਰ ਗਏ, ਉੱਥੇ ਇੱਕ ਬੰਦਾ ਜੀ ਸ਼ਰਾਬ ਪੀ ਰਿਹਾ ਸੀ, ਹੱਥ 'ਚ ਪਿਆਲਾ, ਇੱਕ ਹੱਥ 'ਚ ਬੋਤਲ ਫੜੀ। ਕਹਿਣ ਲੱਗਾ, ਸੰਤ ਜੀ ਪੀ ਲਓ। ਕਈ ਬੰਦਿਆਂ ਨੂੰ ਇੰਨਾ ਗਿਆਨ ਹੀ ਨਹੀਂ ਹੁੰਦਾ, ਕਈ ਟੀਚਰ ਵੀ ਕਰਦੇ ਜਾਣ ਕੇ ਮਸਟੰਡੇ ਬੰਦੇ, ਪਤਾ ਨਹੀਂ ਉਹਨੇ ਕਿਹੜੇ ਲਹਿਜੇ 'ਚ ਕਿਹਾ, ਮਹਾਂਪੁਰਖਾਂ ਨੇ ਨਹੀਂ ਕਿਹਾ। ਕਹਿੰਦੇ ਲਿਆ ਬਈ, ਉਹਦਾ ਪਿਆਲਾ ਵੀ ਫੜ ਲਿਆ, ਬੋਤਲ ਵੀ ਫੜ। ਸਾਰੇ ਹੈਰਾਨ ਵੀ ਸੰਤ ਜੀ ਸਾਰੀ ਉਮਰ ਤਾਂ ਸ਼ਰਾਬਾਂ ਛਡਾਉਣ ਦਾ ਉਪਦੇਸ਼ ਦਿੰਦੇ ਰਹੇ, ਸ਼ਾਇਦ ਅੱਜ ਵੀ ਪਹਿਲੇ ਤੋੜਦੀ ਪੀਣਗੇ। ਦੁਨੀਆ ਬੜੀ ਤੁਰ ਪਈ ਜੀ, ਮਗਰ ਬੜੀ ਦੁਨੀਆ ਤੁਰ ਪਈ। ਉਹ ਵੀ ਨਾਲ ਆ ਗਿਆ ਵੀ ਅੱਗੇ ਲੈ ਪਈ, ਸਾਨੂੰ ਲੋਕ ਹੋਝਾ ਮਾਰਦੇ, ਤੂੰ ਸ਼ਰਾਬ ਪੀਣਾ ਮਾੜਾ ਕੰਮ ਕਰਦਾ। ਸੰਤਾਂ ਨੇ ਪੀ ਲਈ, ਆਪਾਂ ਨੂੰ ਮੌਕਾ ਬਣ ਜੂ, ਐਰੜੇ ਸੰਤ ਪੀਂਦੇ, ਆਪਾਂ ਨੂੰ ਕੀ ਹੈ। ਕਿਉਂਕਿ ਵੱਡਾ ਬੰਦਾ ਜਿਹੜੀ ਗੱਲ ਕਰੇ ਨਾ, ਉਹ ਲੋਕਾਂ ਵਾਸਤੇ ਇੱਕ ਮੀਲ ਪੱਥਰ ਬਣ ਜਾਂਦਾ, ਫਲਾਨਾ ਸੰਤ ਕਰਦਾ ਜੀ। ਅੱਜ ਕੱਲ੍ਹ ਬੀਬੀਆਂ ਨੂੰ ਕਹੀਏ ਨਾ, ਤੁਸੀਂ ਗਹਿਣੇ ਨਾ ਪਾਓ, ਲਓ ਜੀ ਫਲਾਨੇ ਬਾਬਾ ਜੀ ਸੰਤ ਪਾਈ ਫਿਰਦੇ, ਸਾਨੂੰ ਕਿਉਂ ਰੋਕਦੇ। ਗੱਜ ਕੇ ਬੋਲੋ, ਸੰਤ ਮੁੰਦੀਆਂ ਪਾਈ ਫਿਰਦੇ, ਤੁਸੀਂ ਬਲੈਤੀਆਂ ਨੇ ਸੰਤਾਂ ਨੂੰ ਵੀ ਆਪਣੇ ਲਪੇਟੇ 'ਚ, ਕਈਆਂ ਨੂੰ ਲੈ ਲਿਆ। ਚਾਹੀਦਾ ਤਾਂ ਸੰਤ ਤੁਹਾਨੂੰ ਲਿਆਉਂਦੇ ਆਪਣੇ ਗਿਆਨ ਦੀ ਲਪੇਟ 'ਚ, ਤੁਸੀਂ ਸੰਤਾਂ ਨੂੰ ਬਲੇਟੇ 'ਚ ਇਉਂ ਲਿਆਂਦਾ ਵੀ ਸਾਨੂੰ ਕਹਿਣ ਜੋਗੇ ਹੀ ਨਾ ਰਹਿਣ। ਮੁੰਦੀ ਫੜਾਤੀ, ਕੜਾ ਫੜਾਤਾ, ਖੂੰਡੀ ਦੇ ਦਿੱਤੀ ਜੀ ਸੋਨੇ ਦੇ ਮੁੱਠ ਵਾਲੀ, ਘੜੀ ਚੈਨ ਦਾ ਡਾਇਲ ਹੀ ਬਣਾਤਾ, ਚੈਨ ਹੀ ਬਣਾਤੀ ਥੋਨੇ, ਕਿਸੇ ਨਾ ਕਿਸੇ ਬਹਾਨੇ ਨਾਲ ਲਪੇਟੇ 'ਚ ਲਿਆਉਂਦੇ ਨੇ। ਜਦੋਂ ਬੰਦਾ ਲਪੇਟੇ 'ਚ ਆ ਜਾ, ਦੂਏ ਨੂੰ ਕਹਿ ਨਹੀਂ ਸਕਦਾ। ਗੱਜ ਕੇ ਬੋਲੋ, ਕਹੂ ਉਹ ਜਿਹੜਾ ਲਪੇਟੇ 'ਚ ਨਹੀਂ ਆਉਂਦਾ। ਬੜੀ ਦੁੱਖ ਦਿੱਕਤ ਇਕੱਠੀ ਹੋਵੇ ਜੀ ਉਹ ਸ਼ਰਾਬੀ ਵੀ ਨਾਲ। ਦੇਖੋ ਮਹਾਂਪੁਰਖਾਂ ਦੀਆਂ ਗੱਲਾਂ ਸਾਹ ਨਿਆਰੀ ਖੇਲ ਹੀ ਹੈ ਗਿਆਨਵਾਨਾਂ ਦੀ, ਯਾਨੀ ਬਾਰੇ ਬਾਰੇ ਜਾਈਏ ਮਹਾਂਪੁਰਸ਼ ਕੀ ਕੀਤਾ ਮਹਾਂਪੁਰਖਾਂ ਨੇ। ਚੁਰਸਤੇ ਵਿੱਚ ਸਾਧ ਸੰਗ ਜੀ ਖੜ ਗਏ, ਉੱਥੇ ਇੱਕ ਕੜਾਹੀਏ ਵਿੱਚ ਨਾ ਸ਼ਰਾਬ ਪਾਤੀ, ਆਪ ਪਾਸੇ ਖੜ ਗਏ। ਦੁਨੀਆ ਬੜੀ, ਕੁੱਤੇ ਆਉਣ ਸੁੰਘ ਕੇ ਮੁੜੀ ਜਾਣ, ਕਿਸੇ ਨੇ ਮੂੰਹ ਨਾ ਲਾਇਆ। ਮਹਾਂਪੁਰਖ ਕਹਿਣ ਲੱਗੇ ਵੀ ਸੁਣ ਲਓ, ਇਹਨੂੰ ਕੁੱਤਾ ਵੀ ਮੂੰਹ ਨਹੀਂ ਲਾਉਂਦਾ, ਤੁਸੀਂ ਪੈਸੇ ਖਰਚ ਕੇ ਪੀਂਦੇ ਆ। ਸ਼ਰਾਬੀ ਨੇ ਜੀ ਕੰਨ ਫੜ ਲੈ, ਦੂਜਿਆਂ ਨੇ ਵੀ ਫੜ ਲੈ, ਅਸੀਂ ਨਹੀਂ ਜੀ ਪੀਂਦੇ। ਔਰ ਸਾਰਿਆਂ ਦੇ ਸਾਰਿਆਂ ਨੇ ਸਾਧ ਸੰਗਤ ਜੀ ਅੰਮ੍ਰਿਤ ਛਕਿਆ। ਤੇ ਜੇ ਉਸਲੇ ਮਹਾਂਪੁਰਖਾਂ ਦੀ ਉਸ ਕਿਰਿਆ ਨੂੰ ਵੇਖਦੇ ਤੇ ਕਈਆਂ ਨਾਸਤਕ ਹੋ ਜਾਣਾ ਸੀ। ਪਰ ਜਿਹੜਾ ਕੌਤਕ ਉਹਨੇ ਕੀਤਾ, ਜਿਹੜੇ ਵਿਅੰਗ ਢੰਗ ਨਾਲ ਸਮਝਾਇਆ ਜੁਗਤੀ ਨਾ, ਮਹਾਂਪੁਰਖਾਂ ਦਾ ਬੋਲਣਾ ਵੀ ਦੇਖਣਾ, ਹਰ ਗੱਲ ਪਰਥਾਏ ਹੁੰਦੀ ਹੈ ਸਾਧ ਸੰਗਤ। ਮਹਾਂਪੁਰਖਾਂ ਦੀਆਂ ਖੇਲਾਂ ਸਾਧ ਸੰਗਤ ਜੀ, ਗਿਆਨਵਾਨਾਂ ਦੀਆਂ ਨਿਆਰੀਆਂ, ਉਹਨਾਂ ਨੂੰ ਮਹਾਂਪੁਰਖ ਕਿਉਂ, ਪੁਰਖ ਤਾਂ ਆਪਾਂ ਸਾਰੇ ਹੀ ਹਾਂ, ਉਹਨਾਂ ਨੂੰ ਮਹਾਂਪੁਰਖ ਕਿਉਂ ਕਹਿੰਦੇ ਹਾਂ, ਉਹਨਾਂ 'ਚ ਮਹਾਨ ਗੁਣ ਹੁੰਦੇ ਆ। ਮਹਾਨ ਗੱਲਾਂ ਹੁੰਦੀਆਂ ਉਹਨਾਂ ਵਿੱਚ। ਦੇਖੋ ਇਸ ਜੁਗਤੀ ਦੇ ਨਾਲ ਉਸ ਸ਼ਰਾਬੀ ਨੂੰ ਨਹੀਂ ਕਿਹਾ ਸ਼ਰਾਬ ਛੱਡਦੇ, ਕਿਹਾ ਹੀ ਨਹੀਂ ਛੱਡਦੇ, ਜਾਂ ਮਾੜੀ ਢੰਗੇ ਹੀ ਇਹੋ ਜਿਹਾ ਵਰਤੇ ਆ, ਪੀਣ ਜੋਗਾ ਹੀ ਨਹੀਂ ਛੱਡਿਆ, ਅੰਮ੍ਰਿਤ ਪਲਾ ਦਿੱਤਾ। ਸੋ ਮਹਾਰਾਜ ਦਾ ਗੁਣ ਗਾਉਣ ਲਾ ਦਿੱਤਾ, ਸੇਵਾ ਕਰਨ ਲਾ ਦਿੱਤਾ, ਸਾਸ ਸਾਸ ਮਨ ਨਾਮ ਸਮਾਰਿਆ, ਸਵਾਸ ਸਵਾਸ ਸਾਸ ਤੇ ਗਰਾਸ, ਇੱਕ ਸਾਸ ਹੈ ਇੱਕ ਗਰਾਸ ਹੈ, ਜਿਹੜਾ ਸਵਾਸ ਸਾਡੇ ਅੰਦਰ ਜਾਂਦਾ ਨਾ ਉਹਦਾ ਨਾਮ ਹੈ ਗਰਾਸ, ਜਿਹੜਾ ਸਾਡੇ ਬਾਹਰ ਨਿਕਲਦਾ ਉਹਦਾ ਨਾਮ ਹੈ ਸਾਸ। ਜਦੋਂ ਅੰਦਰ ਜਾਂਦਾ ਜਦੋਂ ਬਾਹਰ ਆਉਂਦਾ ਇਹਨਾਂ ਨਾਲ ਸ਼ਬਦ ਰਲਾ ਕੇ ਜਿਹੜੇ ਕਰਨ ਲੱਗ ਪਈ ਫਿਰ ਸਾਸ ਗਰਾਸੀ ਭਜਨ ਹੋ ਜਾਂਦਾ। ਗੱਜ ਕੇ ਬੋਲੋ, ਪਹਿਲਾਂ ਹੱਠ ਕਰਕੇ ਥੋੜ੍ਹੀ ਜਿਹੀ ਮਿਹਨਤ ਕਰਨੀ ਪੈਂਦੀ ਹੈ, ਅਤੇ ਜਦੋਂ ਫਿਰ ਰਾਹ ਬਣ ਜਾਂਦਾ ਨਾ ਫਿਰ ਤੁਹਾਨੂੰ ਮਿਹਨਤ ਨਹੀਂ ਕਰਨੀ ਪੈਂਦੀ, ਫਿਰ ਸੁੱਤੇ ਸਿੱਧੇ ਹੋਈ ਜਾਂਦਾ, ਫਿਰ ਸੁੱਤਿਆਂ ਦਾ ਵੀ ਜਾਗਦਿਆਂ ਦਾ ਵੀ ਫਿਰਦਿਆਂ ਤੁਰਦਿਆਂ ਕਾਰੋਬਾਰ ਕਰਦਿਆਂ ਦਾ ਵੀ। ਪਹਿਲਾਂ ਜ਼ਰੂਰ ਹੱਠ ਕਰਕੇ ਮਿਹਨਤ ਕਰਨੀ ਪੈਂਦੀ, ਪਹਿਲਾਂ ਚੌਂਕੜਾ ਲਾਉਣਾ ਪੈਂਦਾ, ਇਕਾਗਰ ਹੋ ਕੇ ਬਹਿਣਾ ਪੈਂਦਾ, ਤੜਕੇ ਉੱਠਣਾ, ਇਸ਼ਨਾਨ ਕਰਨਾ, ਸਮਾਧੀ ਲਾਉਣੀ, ਮਿਹਨਤ ਕਰਨੀ, ਇਕਾਂਤ ਵਿੱਚ ਸਮਾਂ ਦੇਣਾ। ਜਿਲੇ ਉਸ ਚੀਜ਼ ਦਾ ਅਭਿਆਸ ਹੋ ਜਾਏ, ਜਿਲੇ ਪਹਿਲਾਂ ਡਰਾਈਵਰੀ ਸਿੱਖਦੇ ਦੇਖ ਲਓ ਕਿੰਨਾ ਡਰ ਡਰ ਕੇ ਤੁਰ, ਜਿਲੇ ਪ੍ਰੈਕਟੀਕਲ ਹੋ ਜਾਏ ਫਿਰ ਦੋਨੋਂ ਹੱਥ ਛੱਡ ਕੇ ਵੀ ਕਈ ਵਾਰੀ ਦੌੜਾ ਫਿਰਦਾ, ਸਾਈਕਲ ਲੈ ਲਓ ਮੋਟਰਸਾਈਕਲ ਲੈ ਲਓ, ਅਭਿਆਸ ਹੋ ਗਿਆ ਨਾ, ਅਭਿਆਸ। ਅੱਜ ਦਾ ਸੰਤਾਂ ਨਾਲ ਸੋਢੀ ਹੁੰਦਾ ਸੀ, ਇਹ ਸੰਤਾਂ ਕੋ ਆਉਣ ਤੋਂ ਪਹਿਲਾਂ ਆਪਣਾ ਪ੍ਰੇਮੀ ਸੀ, ਖੈਰ ਇਹਦੇ 'ਚ ਕਮਜ਼ੋਰੀਆਂ ਵੀ ਪਹਿਲਾਂ ਬੜੀਆਂ ਸਨ, ਫਿਰ ਸਾਡੀ ਵੀ ਇਹ ਸੰਗਤ ਕਾਫੀ ਕਰਦਾ ਰਿਹਾ, ਇਹਨੂੰ ਸੁਧਾਰਿਆ, ਫਿਰ ਸੰਤਾਂ ਕੋ ਚਲ ਗਿਆ। ਉਹਦਾ ਸਾਧ ਸੰਗਤ ਇੱਥੇ ਤੱਕ ਅਭਿਆਸ ਸੀ, ਪਸਤੌਲ ਤੋਂ ਲੈ ਕੇ ਤੋਪ ਤੱਕ ਚਲਾਉਣ ਜਾਣਦਾ ਸੀ, ਔਰ 8 ਮੀਲ ਮੋਟਰਸਾਈਕਲ ਰੇਲ ਦੀ ਪਟੜੀ 'ਤੇ ਚਲਾਉਂਦਾ ਸੀ। ਹੁਣ ਦੇਖ ਲਓ ਉਹ 'ਚ ਕਿੰਨੀ ਇਕਾਗਰਤਾ ਦਾ ਅਭਿਆਸ ਹੋ, ਰੇਲ ਦੇ ਗਾਡਰ 'ਤੇ ਮੋਟਰਸਾਈਕਲ 8 ਮੀਲ ਚਲਾ ਦੇਣਾ, ਆਪਾਂ ਤੋਂ ਪੱਧਰੀ ਸੜਕ ਨਹੀਂ ਚੱਲਦਾ ਸਹਿਜੇ ਕਿਤੇ, ਉੱਥੇ ਵੀ ਡੋਲਦੇ ਰਹੇ, ਜਾਣੀ ਇੰਨਾ ਉਹਦਾ ਅਭਿਆਸ ਹੋ ਗਿਆ ਸੀ। ਹੁਣ ਇੱਥੇ ਮਨ ਇਕਾਗਰਤਾ ਦੇ ਲੱਛਣ ਹੈ, ਚਾਹੇ ਬਾਹਰਲੀ ਤੌਰ 'ਤੇ ਕਿਰਿਆ ਚਾਹੇ ਅੰਦਰਲੀ ਹੈ, ਮਨ ਦੀ ਇਕਾਗਰਤਾ ਤੋਂ ਬਿਨਾਂ ਨਾ ਬਾਹਰਲੀ ਕਿਰਿਆ 'ਚ ਸਫਲ ਹੈ ਨਾ ਅੰਦਰਲੀ ਕਿਰਿਆ 'ਚ ਸਫਲ ਹੈ। ਸਵਾਮੀ ਵਿਵੇਕਾਨੰਦ ਅਮੈਰੀਕਾ ਚਲ ਗਏ, ਉੱਥੇ ਮੁੰਡੇ ਦਰਿਆ 'ਚ ਕੋਈ ਚੀਜ਼ ਸਿੱਟ ਕੇ ਨਿਸ਼ਾਨੇ ਲਾਉਂਦੇ ਹਨ, ਨਿਸ਼ਾਨੇ ਉੱਕਣ, ਸੰਤ ਕਹਿੰਦੇ ਸਾਨੂੰ ਫੜਾਓ ਪਿਸਤੌਲ, ਪਹਿਲੀ ਦਿਨ ਫੜਕ ਮਾਰਿਆ, ਕਹਿੰਦੇ ਜੀ ਅਸੀਂ ਤਾਂ ਇੰਨੇ ਚਿਰ ਦੇ ਅਭਿਆਸ ਕਰਦੇ ਤੁਸੀਂ ਕਿਵੇਂ, ਕਹਿੰਦੇ ਜਿਹੜਾ ਸ਼ਬਦ ਦੁਆਰਾ ਰੱਬ ਨੂੰ ਮਿਲਣ ਦਾ ਅਭਿਆਸ ਕਰਦਾ ਉਹ ਤਾਂ ਰੱਬ ਦਾ ਟਾਰਗੇਟ ਬਣਾ ਲੈਂਦਾ, ਅਤੇ ਇਹ ਵਿਚਾਰਾ ਟਾਰਗੇਟ ਕੀ ਹੈ। ਭਜਨ ਨਾਲ ਇੱਡੀ ਵੱਡੀ ਇਕਾਗਰਤਾ ਪੈਦਾ ਹੁੰਦੀ ਹੈ, ਸੇਵਾ ਨਾਲ ਸਿਮਰਨ ਨਾਲ ਇੱਡੀ ਵੱਡੀ ਸਾਹਸ ਇਕਾਗਰਤਾ ਪੈਦਾ ਹੁੰਦੀ ਹੈ, ਇਹਦੇ ਨਾਲ ਵੱਧ ਇਕਾਗਰਤਾ ਪੈਦਾ ਕਰਨ ਦੀ ਚੀਜ਼ ਹੀ ਕੋਈ ਨਹੀਂ ਸ਼ਬਦ ਤੋਂ ਬਿਨਾਂ। ਸੋ ਸਾਧ ਸੰਗਤ ਜੀ ਮਹਾਰਾਜ ਦੱਸਦੇ ਹਨ, ਮਨ ਨਾਮ ਸਮਾਰਿਆ, ਮਨ ਕਰਕੇ ਪਰਮੇਸ਼ਰ ਦੇ ਨਾਮ ਨੂੰ ਯਾਦ ਕਰਨਾ ਕਰੇ, ਜਦੋਂ ਇਸ ਤਰ੍ਹਾਂ ਕਰੇਗਾ ਇਹੋ ਵਿਸਰਾਮ ਨਿਧ ਪਾਈ, ਉਹਨੂੰ ਵਿਸਰਾਮ ਟਿਕਾ ਸਮਾਧੀ ਦੀ ਅਵਸਥਾ ਮਿਲ ਜੂ, ਉਹਨੂੰ ਫਿਰ ਵਾਹਿਗੁਰੂ ਦੀ ਪ੍ਰਾਪਤੀ ਰੂਪੀ ਨਿਧੀ ਮਿਲ ਜੂ। ਆ ਦੁਨੀਆਂ ਦੀਆਂ ਨਿਧੀਆਂ ਨਹੀਂ, ਪਰਮੇਸ਼ਰ ਦੇ ਗਿਆਨ ਰੂਪੀ, ਮੁਕਤੀ ਰੂਪੀ, ਸਾਖਿਆਤ ਪਰਮੇਸ਼ਰ ਹੀ ਵੱਡਾ ਨਿਧੀਆਂ ਦਾ ਨਿਧੀ ਰੂਪ ਹੈ, ਖਜ਼ਾਨਾ ਰੂਪ, ਉਹੀ ਪ੍ਰਾਪਤ ਹੋ ਜਾਏਗਾ। ਤੁਮ ਕਰਹੋ ਦਇਆ ਮੇਰੇ ਸਾਈਂ, ਹੇ ਮੇਰੇ ਸਾਈਂ ਮਾਲਕ, ਅਸੀਂ ਤਾਂ ਕਲਯੁਗੀ ਜੀਵ ਹਾਂ, ਸਾਨੂੰ ਇੰਨੀ ਸਮਤ ਨਹੀਂ, ਤੁਸੀਂ ਸਾਡੇ 'ਤੇ ਦਇਆ ਕਰ ਦਿਓ, ਅਸੀਂ ਤੇਰੇ ਬਚਨ ਦੀ ਕਮਾਈ ਕਰਨ ਵਾਲੇ ਬਣ ਸਕੀਏ, ਤੇਰੇ ਨਾਲ ਭੇਦ ਅਵਸਥਾ ਨੂੰ ਪ੍ਰਾਪਤ ਕਰ ਲਈ। ਇੱਕ ਪਾਸੇ ਸੇਵਾ ਸਿਮਰਨ ਕਰਦੇ ਹਾਂ, ਕਥਾ ਵਾਰਤਾ ਸੁਣਦੇ ਹਾਂ, ਇਹਦੇ ਦੁਆਰਾ ਹਿਰਦੇ 'ਚ ਗਿਆਨ ਪੈਦਾ ਹੋ ਕੇ ਬੁਰਾਈ ਛੱਡਣ ਤੋਂ ਬ੍ਰਹਮ ਗਿਆਨ। ਇੱਕ ਮਹਾਂਪੁਰਖ ਕਹਿੰਦਾ ਤੂੰ ਆ ਬੁਰਾਈ ਛੱਡ ਦੇ, ਸੁਣ ਕੇ ਮੰਨ ਕੇ ਉਦੋਂ ਹੀ ਛੱਡ ਦਿੰਦਾ, ਉਹ ਤਦਨਾਂਤਰ ਬ੍ਰਹਮ ਖਿਆਲ ਹੋ ਜਾਂਦਾ। ਕੌਡਾ ਰਾਕਸ਼ ਨੇ ਕੋਈ ਜਲਧਾਰਾ ਨਹੀਂ ਕੀਤੀ, ਕੋਈ ਧੂਣਾ ਨਹੀਂ ਤਪਾਇਆ, ਕੋਈ ਸਾਧਨ ਨਹੀਂ, ਜਿਹੜੀ ਬੁਰਾਈ ਸੀ ਉਸੇ ਵੇਲੇ ਛੱਡ ਦਿੱਤੀ। ਅਸੀਂ ਸੇਵਾ ਵੀ ਕਰਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਕੁਝ ਬੁਰੀਆਂ ਆਦਤਾਂ ਆ ਉਹ ਛੱਡਦੇ ਨੇ, ਜੇ ਛੱਡ ਦਈਏ ਤੇ ਇੱਕ ਦਿਨ ਦਾ ਸਤਸੰਗ ਹੀ, ਇੱਕ ਛਿਨ ਦਾ ਸਤਸੰਗ ਹੀ ਬੜਾ ਭਾਰੀ ਕਲਿਆਣਕਾਰੀ ਹੋ ਸਕਦਾ। ਬਹੁਤੇ ਦਿਨਾਂ ਦੀ ਵੀ ਲੋੜ ਨਹੀਂ, ਇੱਕ ਖਿਣ। ਉਹ ਜਿਹੜਾ ਖਿਣ ਬਚਨ ਮੰਨਣ ਵਾਲਾ ਨਾ, ਉਸ ਖਿਣ ਦੀ ਮਹਾਰਾਜ ਨੇ ਵਡਿਆਈ ਕੀਤੀ ਹੈ, ਏਕ ਚਿੱਤ ਜਿਨ ਇੱਕ ਖਿਣ ਧਿਆਇਓ ਕਾਲ ਫਾਂਸ ਕੇ ਬੀਚ ਨੇ। ਉਹ ਖਿਣ ਕਿਹੜਾ? ਜਿਹੜਾ ਬਚਨ ਮੰਨਣ ਵਾਲਾ, ਗੁਰੂ ਦੇ ਹੁਕਮ ਨਾਲ ਜੁੜਨ ਵਾਲਾ। ਹੁਣ ਭਲਵਾਨ ਜਿਲੇ ਢਾਉਂਦਾ ਦੂਏ ਭਲਵਾਨ ਨੂੰ ਖਿਣ ਲੱਗਦਾ, ਪਰ ਉਹ ਖਿਣ ਐਵੇਂ ਮਿਲ ਗਿਆ। ਕਈ ਸਾਲ ਅਖਾੜੇ ਵਿੱਚ ਉਹਦੀਆਂ ਅੱਡੀਆਂ ਦੀ, ਘਸੁੰਨਾਂ ਦੀ, ਕੂਹਣੀਆਂ ਦੀ ਮਾਰ ਖਾਧੀ ਜਾਂ ਗੋਡਿਆਂ ਦੀ, ਫੇਰ ਜਾ ਕੇ ਦੂਏ ਪਹਿਲਵਾਨ ਨੂੰ ਢਾਉਣ ਦਾ ਖਿਣ ਪ੍ਰਾਪਤ ਹੋਇਆ। ਉਹ ਖਿਣ ਸੌਖਾ ਨਹੀਂ ਮਿਲਦਾ। ਉਹ ਖਿਣ ਜਦੋਂ ਸੁਰਤੀ ਟਿਕਾ ਕੇ ਕੋਈ ਵੀ ਖਿਣ ਭਜਨ ਤੋਂ ਵਿਅਰਥ ਨਾ ਜਾਵੇ, ਉਸ ਖਿਣ ਦੀ ਗੱਲ ਕੀਤੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਤੁਮ ਕਰੋ ਦਇਆ ਮੇਰੇ ਸਾਈਂ, ਐਸੀ ਮਤ ਦੀਜੈ ਮੇਰੇ ਠਾਕਰ ਸਦਾ ਸਦਾ ਤੋਂ ਧਿਆਈ। ਐਸੀ ਮਤ ਦੇ ਦਿਓ ਸਦਾ ਸਦਾ ਹਮੇਸ਼ਾ ਹਮੇਸ਼ਾ ਧਿਆਈਏ, ਨਹੀਂ ਵੀ ਕਦੇ ਕਿਤੇ, ਸਦਾ ਹੀ ਹਮੇਸ਼ਾ ਸਦਾ ਵਾਸਤੇ ਉਹਨੂੰ ਧਿਆਉਣਾ ਕਰੀਏ। ਰਾਹੋ ਤੁਮਰੀ ਕਿਰਪਾ ਤੇ ਮੋਹ ਮਾਨ ਛੁੱਟਿਆ। ਜੇ ਆਪ ਦੀ ਕਿਰਪਾ ਹੋ ਜਾਏ ਮੋਹ ਵੀ ਤੇ ਮਾਣ ਤੋਂ ਵੀ ਛੁਟਕਾਰਾ ਮਿਲ ਜਾਂਦਾ। ਬਿਨ ਸਜਾਏ ਭਰਮਾਈ, ਆ ਜਿਹੜਾ 84 ਲੱਖ ਜੂਨਾਂ 'ਚ ਘੁੰਮਣਾ ਜਾਂ ਮਨ ਦਾ ਸਕਲਪਾਂ ਵਿਕਲਪਾਂ 'ਚ ਦੌੜੇ ਫਿਰਨਾ, ਖਤਮ ਹੋ ਜਾਂਦਾ, ਇਕਾਗਰਤਾ ਆ ਜਾਂਦੀ। ਅਤੇ ਜਿਹੜਾ ਪਾਣੀ ਟਿਕਿਆ ਹੋਵੇ ਉੱਚੇ ਚਿਹਰਾ ਦਿਸਣਾ ਜੀ, ਹਿੱਲਣ ਵਾਲੇ ਪਾਣੀ ਤਾਂ ਦਿਸਣਾ ਨਹੀਂ। ਅਤੇ ਜੇ ਮਨ ਵੀ ਡਾਵਾਂਡੋਲ ਹੋਇਆ ਤਾਂ ਸਾਨੂੰ ਆਪਣੀ ਆਤਮਾ ਦਿਸਣੀ ਨਹੀਂ। ਜਿਲੇ ਮਨ ਦਾ ਟਿਕਾ ਹੋ ਗਿਆ, ਫੁਰਨੇ ਬੰਦ ਹੋ ਗਏ, ਸਮਾਧੀ ਲੱਗ ਗਈ, ਫਿਰ ਧਿਆਨ ਵਿੱਚ ਤੁਹਾਨੂੰ ਮਹਾਰਾਜ ਦਿਸਣ। ਜਿਹਨੂੰ ਮਰਜ਼ੀ ਦੇ ਲਓ, ਚਾਹੇ ਕਿਸੇ ਸੰਤ ਨੂੰ ਦੇ ਲਓ, ਚਾਹੇ ਪਰਮੇਸ਼ਰ ਨੂੰ ਦੇ ਲਓ, ਜਿਹਨੂੰ ਵੀ ਚੇਤੇ ਕਰੋਗੇ ਉਹਦੀ ਫਿਲਮ ਮੁਰੇ ਆਈ ਜਾਊਗੀ। ਚਾਹੇ ਆਪਣਾ ਆਪ ਦੇਖ ਲਓ, ਆਪਣੀ ਆਤਮਾ ਨੂੰ ਵੇਖ ਲਓ, ਆਪਣਾ ਆਪ ਹੀ ਸਭ ਕੁਝ ਹੈ। ਆਨੰਦ ਰੂਪ ਰਵੇ ਉਹ ਸਭ ਮਤੇ, ਉਹ ਆਨੰਦ ਸਰੂਪੀ ਵਾਹਿਗੁਰੂ ਸਾਰਿਆਂ ਵਿੱਚ ਵਿਆਪਕ ਹੋ ਰਿਹਾ। ਜਦ ਕਦ ਪੇਖੋ ਜਾਈ, ਜਿੱਧਰ ਕਿੱਧਰ ਹਰ ਜਾਈ ਜਗ੍ਹਾ ਵਿੱਚ, ਜਦੋਂ ਤੁਹਾਨੂੰ ਦਿਵ ਨੇਤਰ ਮਿਲ ਗਿਆ ਗਿਆਨ ਦਾ, ਬ੍ਰਹਮ ਹੀ ਬ੍ਰਹਮ ਦਿਸੂ। ਜਿਵੇਂ ਦੂਰਬੀਨ ਨਾ ਆਪਾਂ ਨੇੜੇ ਦੀਆਂ ਚੀਜ਼ਾਂ ਨੂੰ ਮੋਟਾ, ਦੂਰ ਦੀਆਂ ਬਰੀਕਾਂ ਨੂੰ ਵੀ ਦੇਖ ਸਕਦੇ ਹਾਂ, ਹੈ ਤਾਂ ਸ਼ੀਸ਼ੇ ਹੀ ਜਾਣੋ। ਦੂਰਬੀਨ ਦੀ ਸਹਾਇਤਾ ਨਾਲ ਆਪਾਂ ਬਹੁਤ ਦੂਰਬੀਨ ਦੇਖ ਸਕਦੇ। ਇਸੇ ਤਰ੍ਹਾਂ ਜਿਨ੍ਹਾਂ ਨੂੰ ਅੰਦਰਲੀ ਅੱਖ ਮਿਲ ਜਾਏ, ਉੱਥੇ ਦੂਰਬੀਨਾਂ ਵੀ ਫੇਰ ਆ, ਜਿੱਥੇ ਤੱਕ ਅੰਦਰਲੀ ਅੱਖ ਵਾਲਾ ਦੇਖ ਸਕਦਾ। ਜਿਵੇਂ ਹੱਥ 'ਤੇ ਔਲਾ ਪਿਆ ਨਜ਼ਰ ਆਉਂਦਾ ਨਾ, ਸਾਰੇ ਬ੍ਰਹਿਮੰਡਾਂ ਖੰਡਾਂ 'ਚ ਜੋ ਕੁਝ ਵੀ ਹੈ ਨਜ਼ਰ ਆਉਂਦਾ। ਜਿਵੇਂ ਮਰ ਜੀਵੜਾ ਸਮੁੰਦਰ ਦੀ ਸੱਤਾ ਵਿੱਚ ਸਾਰੇ ਪਦਾਰਥ ਵੇਖ ਲੈਂਦਾ, ਜਿਹੜਾ ਗੁਰੂ ਦੇ ਬਚਨ ਵਿੱਚ ਜੀਵਤ ਭਾਵ ਹੰਕਾਰ ਵੱਲੋਂ ਮਰ ਗਿਆ, ਉਹ ਤੋਂ ਕੋਈ ਚੀਜ਼ ਗੁੱਝੀ ਰਹਿੰਦੀ ਨਹੀਂ। ਗੁੱਝੀ ਛੰਨੀ ਨਾ ਹੀ ਬਾਤ ਗੁਰੂ ਨਾਨਕ ਤੁੱਠਾ ਕੀਨੀ, ਦਾਤ ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਤੁਮ ਦਇਆਲ ਕਿਰਪਾਲ ਕਿਰਪਨ, ਤੁਸੀਂ ਦਿਆਲੂ ਹੋ, ਕਿਰਪਾਲੂ ਹੋ, ਕਿਰਪਾ ਦੇ ਨਿਧੀ ਖਜ਼ਾਨਾ ਰੂਪੀ, ਪਤਤ ਪਾਵਨ ਗੋਸਾਈ। ਇਹ ਸਾਰੇ ਸੰਸਾਰ ਦੇ ਮਾਲਕ, ਇੰਦਰੀਆਂ ਦੇ ਮਾਲਕ, ਆਤਮਾ ਸਰੂਪ ਪਰਮਾਤਮ ਵਾਹਿਗੁਰੂ, ਤੁਸੀਂ ਪਾਪੀਆਂ ਨੂੰ ਪਾਵਨ ਪਵਿੱਤਰ ਕਰਨ ਵਾਲੇ। ਪਰ ਜੇ ਪਾਪੀ ਗੁਰੂ ਸ਼ਰਨ ਵਿੱਚ ਆ ਕੇ ਪਾਪ ਮੰਨਦਾ, ਪਾਪ ਮੰਨਦਾ ਕੌਣ? ਕਿਸੇ ਨੂੰ ਕਹਿ ਲਓ ਆਪਣੇ ਆਪ ਨੂੰ ਜਿਹਦੇ ਹਿਟਰੇ ਸਿੱਧ ਕਰਦਾ ਵੀ ਮੈਂ ਤਾਂ ਦੁੱਧ ਧੋਤਾ, ਮੇਰੇ ਵਰਗਾ ਬੰਦਾ ਹੀ ਕੋਈ ਨਹੀਂ। ਗੱਜ ਕੇ ਬੋਲੋ, ਪਾਪੀ ਮੰਨਣ ਲਈ ਕੋਈ ਤਿਆਰ ਨਹੀਂ। ਜੇ ਮੰਨ ਲੈ ਭਗਵਾਨ ਦਾ ਇਹੋ ਜਿਹਾ ਬਿਰਦ ਆ, ਉਹ ਬਖਸ਼ਣ ਲਈ ਉਦੋਂ ਹੀ ਤਿਆਰ ਹੋ ਜਾਂਦਾ।